ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਏ, ਫਿਰ ਫਿਰ ਮਿਲਣ ਨਾ ਪਾਇਨੀ, ਜੰਮ ਹੈ ਤੇ ਮਰ ਜਾਹੇ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਏ, ਫਿਰ ਫਿਰ ਮਿਲਣ ਨਾ ਪਾਇਨੀ, ਜੰਮ ਹੈ ਤੈ ਮਰ ਜਾਹੇ। ਸਹਿਸਾ ਰੋਗ ਨ ਛੋਡੇ, ਦੁਖ ਹੀ ਮੈਂ ਦੁਖ ਪਾਹੇ, ਨਾਨਕ ਨਦਰੀ ਬਖਸ਼ ਲੇ, ਸ਼ਬਦੇ ਮੇਲ ਮਿਲਾਹੇ। ਸਹਿਸਾ ਰੋਗ ਨ ਛੋਡੇ, ਦੁਖ ਹੀ ਮੈਂ ਦੁਖ ਪਾਹੇ, ਨਾਨਕ ਨਦਰੀ ਬਖਸ਼ ਲੇ, ਸ਼ਬਦੇ ਮੇਲ ਮਿਲਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਸਰਬ ਸਾਂਝੀਵਾਲਤਾ ਦੇ ਮੁਜੱਸਮੇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਗੁਰੂ ਸੰਗਤ ਦੀ ਯੁਗ ਦੁਆਰਾ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਦਾ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸੋਰਠ ਰਾਗ ਕੀ ਵਾਰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ, ਜਿਸ ਵਿੱਚ ਤਕਰੀਬਨ 29 ਪੌੜੀਆਂ ਹਨ। ਹਰ ਪੌੜੀ ਤੋਂ ਪਹਿਲਾਂ ਦੋ ਦੋ ਸ਼ਲੋਕ ਸਤਿਗੁਰਾਂ ਨੇ ਅੰਕਿਤ ਕੀਤੇ ਨੇ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਵੀ ਹਨ, ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਅਤੇ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਵੀ ਅੰਕਿਤ ਨੇ। ਇਸੇ ਤਰ੍ਹਾਂ ਸੱਤ ਸਲੋਕ ਇਸ ਵਾਰ ਵਿੱਚ ਗੁਰੂ ਰਾਮਦਾਸ ਜੀ ਦੇ ਆਪਣੇ ਹਨ, ਪਰ ਕਿਉਂਕਿ ਵਾਰਾਂ ਜੋ ਹਨ ਉਹ ਮੂਲ ਸਰੂਪ ਉਹਨਾਂ ਦਾ ਪੌੜੀਆਂ ਹੀ ਨੇ, ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਕੇਵਲ ਪੌੜੀਆਂ ਹਨ, ਬਸੰਤ ਕੀ ਵਾਰ ਕੇਵਲ ਪੌੜੀਆਂ ਨੇ, ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤਹਿ ਡੂਮ ਆਖੀ ਕੇਵਲ ਪੌੜੀਆਂ ਨੇ, ਪਰ ਸਤਿਗੁਰਾਂ ਨੇ 22 ਵਾਰਾਂ ਵਿੱਚੋਂ ਬਾਕੀ ਵਾਰਾਂ 'ਤੇ ਸ਼ਲੋਕ ਅੰਕਿਤ ਕਰਕੇ ਜੋ ਪੌੜੀ ਦੀ ਵਿਆਖਿਆ ਕਰਦੇ ਸਨ, ਵਧੇ ਹੋਏ ਸ਼ਲੋਕ ਅਖੀਰ 'ਤੇ ਸ਼ਲੋਕ 12 'ਤੇ ਵਧੀਕ ਸਿਰਲੇਖ ਹੇਠ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੰਕਿਤ ਕਰਵਾਏ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜੋ ਪੌੜੀ ਦੇ ਵਿੱਚ ਮੁੱਖ ਭਾਵ ਸਾਨੂੰ ਬਖਸ਼ਿਸ਼ ਕਰਦੇ ਨੇ, ਬਿਲਕੁਲ ਪੌੜੀ ਦੀ ਵਿਆਖਿਆ ਕਰਦੇ ਹੋਏ 2 ਸ਼ਲੋਕ, ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ। ਸਮੁੱਚਾ ਇਸ ਸ਼ਬਦ ਦਾ ਭਾਵ ਇਹ ਹੋਵੇਗਾ ਕਿ ਅਸੀਂ ਸਾਰੇ ਹੀ ਮਾਲਕ ਦੀ ਰਚਨਾ ਦਾ ਅੰਗ ਹਾਂ, ਸਾਨੂੰ ਸਾਰਿਆਂ ਨੂੰ ਸਰੀਰ ਮਿਲਿਆ ਹੈ, ਸਰੀਰ ਦੇ ਅੰਦਰ ਪਰਮਾਤਮਾ ਨੇ ਜੋਤ ਟਿਕਾਈ ਹੈ, ਸਾਨੂੰ ਸਾਰਿਆਂ ਨੂੰ ਜੀਵਨ ਦੇਣ ਵਾਲਾ ਉਹ ਆਪ ਹੈ, ਪਰ ਸਾਡੇ ਵਿੱਚੋਂ ਕੁਝ ਉਹ ਨੇ ਜਿਨ੍ਹਾਂ ਨੇ ਕੇਵਲ ਧਨ ਪਦਾਰਥ ਵਾਲੀ ਸੋਚ ਅਪਣਾ ਕਰਕੇ ਮਨੁੱਖਾ ਅਨਮੋਲ ਜੀਵਨ ਦੀ ਕਦਰ ਨਹੀਂ ਪਾਈ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਸੁਚੇਤ ਕੀਤਾ ਹੈ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਪਰ ਜੋ ਸਾਈ ਨਾਲ ਆਪਣੇ ਸਿਰਜਣਹਾਰ ਨਾਲ ਜੁੜ ਜਾਂਦੇ ਨੇ ਉਹ ਇਸ ਹੀਰੇ ਵਰਗੇ ਕੀਮਤੀ ਰਤਨਾਂ ਵਰਗੇ ਮਨੁੱਖਾ ਜੀਵਨ ਦੀ ਕਦਰ ਵੀ ਪਾਉਂਦੇ ਨੇ ਔਰ ਸਤਿਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ ਦੀ ਭਗਤੀ ਕਰਦਿਆਂ ਮਨੁੱਖਾ ਜੀਵਨ ਨੂੰ ਸਫਲ ਕਰਕੇ ਇੱਕ ਦਿਨ ਸੁਰਖਰੂ ਹੋ ਕੇ ਸੰਸਾਰ ਤੋਂ ਤੁਰ ਜਾਂਦੇ ਹਨ। ਜਿਨ੍ਹਾਂ ਦੀ ਸੁਰਤ ਕੇਵਲ ਪਦਾਰਥਵਾਦੀ ਹੈ ਉਹਨਾਂ ਨੂੰ ਪਾਵਨ ਬਾਣੀ ਵਿੱਚ ਬੇਮੁੱਖ, ਸਾਕਤ, ਦੁਰਜਨ, ਮਨਮੁੱਖ, ਅਕਿਰਤ ਘਣ ਕਿਹਾ ਗਿਆ ਹੈ, ਪਰ ਜਿਨ੍ਹਾਂ ਨੇ ਇਸ ਮਨੁੱਖਾ ਜੀਵਨ ਦੀ ਕਦਰ ਪਾਈ ਉਹਨਾਂ ਨੂੰ ਗੁਰਮੁੱਖ, ਭਗਤ, ਸੇਵਕ, ਸੰਤ ਅਤੇ ਸਨਮੁੱਖ ਦਾ ਦਰਜਾ ਦੇ ਕੇ ਸਤਿਗੁਰਾਂ ਨੇ ਸਨਮਾਨਿਆ ਹੈ। ਹੈ ਤਾਂ ਅਸੀਂ ਸਾਰੇ ਹੀ ਉਸ ਮਾਲਕ ਦੇ ਪੈਦਾ ਕੀਤੇ ਹੋਏ ਜੀਵ, ਪਰ ਸਾਡੇ ਵਿੱਚੋਂ ਉਹ ਧੰਤਾ ਯੋਗ ਨੇ ਜਿਨ੍ਹਾਂ ਨੇ ਗੁਰੂ ਦੇ ਸਨਮੁੱਖ ਹੋ ਕੇ ਜੀਵਨ ਨੂੰ ਸਫਲ ਕੀਤਾ ਹੈ। ਸ਼ਬਦ ਦੀਆਂ ਆਰੰਭਕ ਪੰਕਤੀਆਂ ਨੇ ਸਤਿਗੁਰ ਤੇ ਜੋ ਮੋਹ ਫੇਰੈ, ਜਿਨ੍ਹਾਂ ਨੇ ਆਪਣਾ ਮੁੱਖ ਗੁਰੂ ਵੱਲੋਂ ਮੋੜ ਲਿਆ, ਜਿਹੜੇ ਗੁਰੂ ਵੱਲੋਂ ਬੇਮੁੱਖ ਹੋ ਗਏ ਨੇ। 2 ਸ਼ਬਦ ਨੇ, ਇੱਕ ਸਨਮੁੱਖ ਤੇ ਦੂਸਰਾ ਬੇਮੁੱਖ। ਸਨਮੁੱਖ ਨੂੰ ਗੁਰਮੁੱਖ ਵੀ ਕਿਹਾ ਗਿਆ, ਜਿਹਦਾ ਭਾਵ ਕਿ ਜਿਹਦਾ ਮੁੱਖ ਗੁਰੂ ਵੱਲ ਹੈ, ਜਿਹੜਾ ਹਰ ਵੇਲੇ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਦੇ ਅਨੁਸਾਰੀ ਜੋ ਸਤਿਗੁਰਾਂ ਦਾ ਉਪਦੇਸ਼ ਹੈ ਉਸ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੈ। ਬੇਮੁੱਖ ਜਿਹੜਾ ਉਹਦਾ ਧਿਆਨ ਕੇਵਲ ਪਦਾਰਥਾਂ ਵੱਲ ਹੈ, ਮੋਹ ਮਾਇਆ ਵੱਲ ਹੈ। ਹੁਣ ਜਿਨ੍ਹਾਂ ਨੇ ਗੁਰੂ ਤੋਂ ਮੂੰਹ ਮੋੜ ਲਏ ਉਹਨਾਂ ਦਾ ਇਸ ਸੰਸਾਰ ਅੰਦਰ ਵੀ ਤੇ ਜਦੋਂ ਇਸ ਸੰਸਾਰ ਤੋਂ ਤੁਰਦੇ ਨੇ ਪ੍ਰਭੂ ਦੀ ਹਜ਼ੂਰੀ ਅੰਦਰ ਵੀ ਉਹਨਾਂ ਦਾ ਅਪਮਾਨ ਨਿਰਾਦਰ ਹੁੰਦਾ ਹੈ, ਭਾਵ ਉਹ ਸੁਰਖਰੂ ਹੋ ਕੇ ਨਹੀਂ ਜਾਂਦੇ। ਮਾਰੂ ਰਾਗ ਵਿੱਚ ਪੰਚਮ ਪਿਤਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਿਰਣਾ ਹੈ ਕਿ ਮੰਨ ਲਵੋ ਸੰਸਾਰ ਇੱਕ ਬਿਰਖ ਹੈ, ਦਰਖਤ ਹੈ, ਜਿਵੇਂ ਇੱਕ ਬਿਰਖ ਤੇ ਕਈ ਪ੍ਰਕਾਰ ਦੇ ਪੰਛੀ ਆ ਕੇ ਬੈਠਦੇ ਨੇ, ਇਸੇ ਤਰ੍ਹਾਂ ਸੰਸਾਰ ਰੂਪੀ ਬਿਰਖ ਤੇ 2 ਤਰ੍ਹਾਂ ਦੇ ਪੰਛੀ ਆਉਂਦੇ ਨੇ, ਇੱਕ ਬੇਮੁੱਖ ਤੇ ਦੂਸਰੇ ਸਨਮੁੱਖ। ਇੱਕੋ ਜਿਹੜੇ ਭਗਤੀ ਵਾਲੇ ਬੋਲ ਬੋਲਦੇ ਨੇ, ਬੜਾ ਮਿੱਠਾ ਬੋਲਦੇ ਨੇ, ਬੜੇ ਪਿਆਰੇ ਬੋਲ ਉਚਾਰਨ ਕਰਦੇ ਨੇ, ਦੂਸਰੇ ਉਹ ਨੇ ਜਿਨ੍ਹਾਂ ਨੇ ਕੇਵਲ ਸੰਸਾਰੀ ਨਿੰਦਿਆ, ਸੰਸਾਰੀ ਤੱਤੇ ਬੋਲ ਬੋਲੇ ਨੇ। ਤੁਰਦੇ ਤਾਂ ਦੋਵੇਂ ਹੀ ਸੰਸਾਰ ਤੋਂ ਨੇ, ਪਰ ਜਦੋਂ ਕੋਈ ਬੇਮੁੱਖ ਤੁਰਦਾ ਤੇ ਉਹਦਾ ਵਿਗੜਿਆ ਹੋਇਆ ਜਨਮ ਉਹਨੂੰ ਇੱਥੇ ਵੀ ਸਤਿਕਾਰ ਨਹੀਂ ਦਿਵਾਉਂਦਾ, ਤੇ ਜਦੋਂ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦਾ ਤੇ ਉੱਥੇ ਵੀ ਫਿਰ ਜਮਦੂਤ ਵੱਲੋਂ ਅਨੇਕ ਪ੍ਰਕਾਰ ਦੀ ਉਹਨੂੰ ਤਾੜਨਾ ਕੀਤੀ ਜਾਂਦੀ ਹੈ। ਸਾਹਿਬ ਜੀ ਦੇ ਬਚਨ ਨੇ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ, ਅਸਤ ਅਧੋਤ ਪਿਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਅੱਗੇ ਫਿਰ ਨਿਰਣਾ ਦਿੱਤਾ ਹੈ ਵੀ ਪਾਪ ਕਰਿੰਦੜ ਸਰਪਰ ਮੁੱਠੇ। ਸਰਪਰ ਦਾ ਅਰਥ ਹੁੰਦਾ ਲਾਜ਼ਮੀ, ਜਿਹਦੇ ਵਿੱਚ ਕੋਈ ਛੋਟ ਨਹੀਂ, 100%। ਵੀ ਇਹ ਗੱਲ ਪੱਕੀ ਹੈ ਕਿ ਜਿਹੜੇ ਬੇਮੁੱਖ ਨੇ, ਜਿਨ੍ਹਾਂ ਨੇ ਗੁਰੂ ਤੋਂ ਪਰਮਾਤਮਾ ਤੋਂ ਮੂੰਹ ਮੋੜ ਲਿਆ ਨਾ, ਉਹ ਜਦੋਂ ਪਾਪ ਕਰਦੇ ਨੇ ਤੇ ਸੱਚਮੁੱਚ ਉਹ ਠੱਗੇ ਜਾਂਦੇ ਨੇ, ਉਹਨਾਂ ਦਾ ਆਤਮਿਕ ਜੀਵਨ ਖੀਣ ਹੋ ਜਾਂਦਾ। ਪਾਪ ਕਰਿੰਦਰ ਸਰਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ। ਦੋ ਫਰਿਸ਼ਤੇ ਨੇ ਇਸਲਾਮ ਅੰਦਰ, ਇੱਕ ਜ਼ਬਰਾਈਲ ਤੇ ਇੱਕ ਅਜ਼ਰਾਈਲ। ਜਿਵੇਂ ਹਿੰਦੂ ਸੰਸਕ੍ਰਿਤੀ ਦੇ ਮੁਤਾਬਕ ਧਰਮਰਾਜ, ਜਮਦੂਤ, ਵੈਤਰਨੀ ਨਦੀ, ਇਸੇ ਤਰ੍ਹਾਂ ਇਸਲਾਮਿਕ ਬੋਲੀ ਵਿੱਚ ਪੁਰਸਲਾਤ ਕਾ ਪੰਥ ਦੁਹੇਲਾ, ਅਜ਼ਰਾਈਲ ਫਰਿਸ਼ਤੇ ਦਾ ਉੱਥੇ ਜ਼ਿਕਰ ਆਉਂਦਾ ਹੈ। ਸਾਹਿਬ ਨੇ ਇਹ ਦੋਵੇਂ ਹੀ ਸੰਕੇਤ ਵਰਤੇ ਨੇ ਪਾਵਨ ਬਾਣੀ ਵਿੱਚ। ਭਾਵੇਂ ਉਹਨੂੰ ਜਮਦੂਤ ਕਹਿ ਲਵੋ, ਅਜ਼ਰਾਈਲ ਕਹਿ ਲਵੋ, ਪਾਪ ਕਰਿੰਦੇ ਸਰਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਤਿੰਨ ਸਿਰਜਣ ਹਾਰੇ, ਲੇਖਾ ਮੰਗੈ ਬਾਣੀਆਂ। ਜਿਹਨੇ ਸਿਰਜਿਆ ਸੀ ਇਸ ਜੀਵ ਨੂੰ, ਜਦੋਂ ਜੀਵ ਸਤਿਗੁਰੂ ਤੋਂ ਮੂੰਹ ਮੋੜ ਲੈਂਦਾ, ਭਾਵ ਮਨਮੁੱਖ ਹੋ ਜਾਂਦਾ, ਤੇ ਫਿਰ ਪ੍ਰਭੂ ਵੀ ਹੁਕਮ ਦੇ ਮੁਤਾਬਕ ਉਸ ਜੀਵ ਨੂੰ ਦੋਜਕ ਵਾਲੇ ਪਾਸੇ, ਨਰਕਾਂ ਵਾਲੇ ਪਾਸੇ ਭੇਜ ਦਿੰਦਾ। ਪਰ ਜਿਹੜੇ ਮਾਲਕ ਦੇ ਅਨੁਸਾਰੀ ਹੋ ਜਾਂਦੇ ਨੇ, ਗੁਰਮੁਖ ਸਨਮੁਖ, ਉਹ ਆਪਣਾ ਜੀਵਨ ਸਵਾਰ ਕੇ ਜਾਂਦੇ ਨੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਉਹਨਾਂ ਨੂੰ ਤਾਂ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ ਦੇ ਮਹਾਂਵਾਕ ਅਨੁਸਾਰ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਸਤਿਕਾਰਯੋਗ ਥਾਂ ਪ੍ਰਾਪਤ ਹੋ ਜਾਂਦਾ ਹੈ। ਰੇ ਰੇ ਦਰਗਹਿ ਕਹਿ ਨਾ ਕੋਉ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਨੂੰ ਦਰਗਾਹ ਵਿੱਚ ਵੀ ਕੋਈ ਓਏ ਓਏ ਜਾਂ ਰੇ ਰੇ ਨਹੀਂ ਕਹਿੰਦਾ, ਸਗੋਂ ਬੜੇ ਸਤਿਕਾਰ ਸਹਿਤ ਆਦਰ ਦੇਵਤ ਜਾਮ। ਹੁਣ ਜੀਵ ਤਾਂ ਦੋਵੇਂ ਹੀ ਸੰਸਾਰ ਵਿੱਚ ਆਏ ਤੇ ਦੋਵੇਂ ਤੁਰੇ, ਪਰ ਦੋਵਾਂ ਦੇ ਵਿੱਚ ਫਰਕ ਬੜਾ। ਇਕਨਾਂ ਨੂੰ ਤਾਂ ਆਦਰ ਸਤਿਕਾਰ ਸਹਿਤ ਲਿਜਾਇਆ ਗਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਤੇ ਜਿਹੜਾ ਗੁਰੂ ਤੋਂ ਮੂੰਹ ਮੋੜ ਲੈਂਦਾ ਬੇਮੁੱਖ ਹੈ, ਉਹ ਜਾਣ ਲਈ ਤਿਆਰ ਨਹੀਂ, ਉਹ ਕਈ ਤਰ੍ਹਾਂ ਦੇ ਬਹਾਨੇ ਲਾਉਂਦਾ। ਇੱਥੇ ਤੱਕ ਵੀ ਕਹਿੰਦਾ ਵੀ ਮੈਂ ਹਰ ਕੰਮ ਸਿਫਾਰਸ ਨਾਲ, ਰਿਸ਼ਵਤ ਨਾਲ ਕਰਵਾਇਆ। ਜੇ ਭਲਾ ਧਰਮਰਾਜ ਦੇ ਦੂਤ ਵੀ ਕੋਈ ਸਿਫਾਰਸ ਮੰਨਦੇ ਹੋਣ, ਕੋਈ ਰਿਸ਼ਵਤ ਲੈਂਦੇ ਹੋਣ, ਤੇ ਮੈਂ ਇਹਨਾਂ ਨੂੰ ਵੀ ਕਹਿ ਕੇ ਆਪਣਾ ਖਹਿੜਾ ਛੁਡਾ ਲਵਾਂ। ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਜ਼ਿਕਰ ਕੀਤਾ ਕਿ ਜਦੋਂ ਇਸ ਪ੍ਰਕਾਰ ਦੀ ਚਰਚਾ ਹੋਈ ਕਿ ਲਿਓ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਹਾਰਾ ਸਾਰੋਂ, ਸੁਭਾ ਨਵਾਜ ਸਰਾਏ ਗਜਾਰੋਂ, ਤੇ ਅੱਗੋਂ ਇੱਕੋ ਉੱਤਰ ਆਇਆ ਸੀ, ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮਨਾ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਗੁਰਮੁਖ ਤਾਂ ਮਾਲਕ ਦਾ ਸੱਦਾ ਆਇਆ ਤੇ ਸੁਰਖਰੂ ਹੋ ਕੇ ਤੁਰ ਪਿਆ, ਪਰ ਬੇਮੁੱਖ ਨੇ ਜਦੋਂ ਆਲਾ ਟਾਲਾ ਕੀਤਾ ਤੇ ਫਿਰ ਉਹਨੂੰ ਬੰਨ੍ਹ ਕੇ ਲਿਜਾਇਆ ਗਿਆ, ਉਹਦੇ ਗਲ ਵਿੱਚ ਸੰਗਲ ਪਾ ਕੇ। ਸਤਿਗੁਰਾਂ ਨੇ ਸ਼ਬਦ ਵਰਤੇ ਨੇ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਇੱਕ ਚੱਲਿਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਆਪ ਹੀ ਤੁਰ ਪਿਆ। ਮਾਲਕ ਜੀ ਮੈਂ ਤੇ ਬੜੇ ਸਮੇਂ ਦਾ ਉਡੀਕ ਰਿਹਾ ਸਾਂ ਵੀ ਤੁਸੀਂ ਮੈਨੂੰ ਸੰਸਾਰ ਵਿੱਚ ਭੇਜਿਆ ਤੇ ਹੁਣ ਤੁਸੀਂ ਮੈਨੂੰ ਬੁਲਾਇਆ, ਮੈਂ ਸੁਰਖਰੂ ਹੋ ਕੇ ਤੁਹਾਡੇ ਵੱਲ ਤੁਰ ਪਿਆ, ਪਰ ਬੇਮੁਖ ਨਹੀਂ ਸੀ ਜਾਣਾ ਚਾਹੁੰਦਾ। ਉਹਨੂੰ ਫਿਰ ਬੰਨ ਕੇ ਲਿਜਾਇਆ ਗਿਆ, ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜੰਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੈ ਖਿਨ ਮੈਂ ਭਇਆ ਪਰਾਇਆ। ਉਹਨਾਂ ਫਿਰ ਬੰਨੇ ਹੋਇਆਂ ਨੂੰ ਕਈ ਤਰ੍ਹਾਂ ਦੇ ਦੁੱਖ ਮਿਲਦੇ ਨੇ, ਜੰਮ ਕਈ ਤਰ੍ਹਾਂ ਦੀ ਤਾੜਨਾ ਕਰਦਾ, ਕਈ ਤਰ੍ਹਾਂ ਦੀਆਂ ਉਹਨਾਂ ਨੂੰ ਸਜਾਵਾਂ ਦਿੰਦਾ। ਧੰਨ ਧੰਨ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਸਨਮੁੱਖ ਤੇ ਬੇਮੁੱਖ ਦਾ ਨਿਰਣਾ ਵੀ ਕੀਤਾ। ਸਭ ਤੋਂ ਪਹਿਲਾਂ ਸਨਮੁੱਖ ਦਾ ਜ਼ਿਕਰ ਕਰਦੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ, ਹੋਵੇ ਤਾਂ ਸਨਮੁੱਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁੱਖ ਹੋਏ। ਇਹ ਪਰਿਭਾਸ਼ਾ ਹੈ ਸਨਮੁੱਖ ਦੀ, ਵੀ ਜਿਹੜਾ ਗੁਰੂ ਤੋਂ ਬਿਨਾਂ ਆਪਣੇ ਜੀਵਨ ਦੇ ਕਲਿਆਣ ਹਿੱਤ ਕਿਸੇ ਹੋਰ ਨਾਲ ਨਹੀਂ ਜੁੜਦਾ, ਉਹ ਗੁਰੂ ਦੇ ਸਨਮੁੱਖ ਹੈ। ਤੇ ਜੇ ਭਾਈ ਗੁਰੂ ਕਾ ਸਿੱਖ ਵੀ ਅਖਵਾਵੇ ਤੇ ਹਰ ਥਾਂ ਤੇ ਉਹ ਖੜਾ ਵੀ ਹੋਵੇ, ਕੁਝ ਹੰਨੇ ਦੀ, ਕੁਝ ਬੰਨੇ ਦੀ, ਕੁਝ ਪਹਾੜਾਂ ਵਾਲੀ ਰੰਨੇ ਦੀ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਸ਼ਰਧਾ ਬਾਬੇ ਨਾਨਕ ਦੀ, ਤੇ ਉਹਨਾਂ ਨੂੰ ਆਪਾਂ ਮਾਨੋ ਸਨਮੁੱਖ ਨਹੀਂ ਕਹਿ ਸਕਦੇ। ਤੇ ਜਿਹੜੇ ਗੁਰੂ ਤੋਂ ਮੂੰਹ ਮੋੜ ਲੈਂਦੇ ਨੇ, ਉਹ ਫਿਰ ਅਨੇਕਾਂ ਵਾਰ ਜਨਮ ਲੈ ਕੇ ਸੰਸਾਰ ਤੇ ਆ ਜਾਣ। ਜਦੋਂ ਤੱਕ ਉਹ ਗੁਰੂ ਦੇ ਸਨਮੁੱਖ ਨਹੀਂ ਹੋਣਗੇ, ਉਦੋਂ ਤੱਕ ਜੰਮਦੇ ਮਰਦੇ ਰਹਿਣਗੇ, ਆਉਂਦੇ ਜਾਂਦੇ ਰਹਿਣਗੇ, ਉਹਨਾਂ ਦੇ ਜੀਵਨ ਦਾ ਉਦੋਂ ਤੱਕ ਕਲਿਆਣ ਨਹੀਂ ਹੁੰਦਾ। ਦੂਸਰਾ ਸ਼ਬਦ ਮੇਰੇ ਗੁਰੂ ਅਮਰਦਾਸ ਜੀ ਨੇ ਵਰਤਿਆ, ਜੇ ਕੋ ਗੁਰ ਤੇ ਵੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਵੇਕੀਆਂ ਜਾਏ। ਸਾਹਿਬ ਕਹਿੰਦੇ ਗਿਆਨਵਾਨਾਂ ਨੂੰ ਪੁੱਛ ਕੇ ਵੇਖ ਲਵੋ, ਵੀ ਜੇ ਗੁਰੂ ਨੂੰ ਛੱਡ ਕੇ ਤੁਸੀਂ ਕਿਤੇ ਹੋਰ ਚਲੇ ਗਏ, ਤੇ ਸ਼ਾਇਦ ਤੁਸੀਂ ਮਨ ਵਿੱਚ ਭੁਲੇਖਾ ਰੱਖੋ ਕਿ ਕੋਈ ਅਲਪ ਸ਼ਕਤੀ ਸਾਡੀ ਮੁਕਤੀ, ਸਾਡਾ ਕਲਿਆਣ ਕਰ ਦੇਵੇਗੀ। ਜੇ ਸਿੱਖਾਂ ਦੇ ਘਰ ਜਨਮ ਹੋਇਆ ਤੇ ਮੁਕਤੀ ਕੇਵਲ ਗੁਰੂ ਨਾਲ ਜੁੜ ਕੇ ਮਿਲਣੀ ਹੈ। ਜੇ ਗੁਰੂ ਤੋਂ ਮੂੰਹ ਮੋੜ ਕੇ ਸੱਜੇ ਖੱਬੇ ਤੁਰ ਵੀ ਪਏ ਹੋ, ਤੇ ਕਈ ਵਾਰ ਜੰਮੋਗੇ, ਕਈ ਵਾਰ ਮਰੋਗੇ, ਕਈ ਵਾਰ ਆਉਣਾ ਪਵੇਗਾ, ਕਈ ਵਾਰ ਜਾਣਾ ਪਵੇਗਾ। ਇਹ ਧੰਨ ਗੁਰੂ ਅਮਰਦਾਸ ਜੀ ਦਾ ਨਿਰਣਾ, ਜੇ ਕੋ ਗੁਰ ਤੇ ਵੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਆ ਸਾਉਣ ਦਾ ਮਹੀਨਾ ਚੱਲ ਰਿਹਾ, ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਵੀ ਸਾਵਣ ਮਹੀਨੇ ਦਾ ਅਲੰਕਾਰ ਬੰਨ ਕੇ ਸਾਨੂੰ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ। ਸਾਵਣ ਆਇਆ ਹੇ ਸਖੀ, ਜਾਂ ਅਸੀਂ ਪੜ੍ਹਦੇ ਹਾਂ ਸਾਵਣ ਸਰਸ ਮਨਾ, ਸਾਵਣ ਤਿੰਨਾ ਸੁਹਾਗਣੀ, ਪਰ ਜਦੋਂ ਕੋਈ ਮਾਨੋ ਇਸ ਮਨੁੱਖਾ ਜੀਵਨ ਦੇ ਢੁੱਕਵੇਂ ਸਮੇਂ ਵਿੱਚ ਵੀ ਜਿਵੇਂ ਸਾਵਣ ਦਾ ਮਹੀਨਾ ਇੱਕ ਬਿਰਹਨ ਵਾਸਤੇ ਮਿਲਾਪ ਦਾ ਮਹੀਨਾ ਹੈ, ਪਰ ਜੇ ਮਨੁੱਖਾ ਜੀਵਨ ਜੋ ਸਾਵਣ ਦੀ ਨਿਆਈ ਹੈ, ਜੇ ਕੋਈ ਇਸ ਮਨੁੱਖਾ ਜੀਵਨ ਦੇ ਵਿੱਚ ਵੀ ਆਪਣੇ ਗੁਰੂ ਤੋਂ ਬੇਮੁੱਖ ਹੋਇਆ ਰਹੇ, ਪਰਮਾਤਮਾ ਤੋਂ ਮੂੰਹ ਮੋੜ ਕੇ ਬੈਠਾ ਰਹੇ, ਤੇ ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਸਾਵਣ ਵਰਸਦਾ ਤੇ ਸਾਰੀ ਬਨਸਪਤੀ ਹਰੀ ਭਰੀ ਹੁੰਦੀ ਹੈ, ਪਰ ਇੱਕ ਅੱਕ ਹੈ ਜਿਹੜੀ ਔੜ ਵਿੱਚ ਉੱਗਦੀ ਹੈ, ਜਿਹੜੀ ਮਾਰੂਥਲ ਰੇਤਲਾ ਇਲਾਕਾ ਖੁਸ਼ਕ ਇਲਾਕਾ ਚਾਹੁੰਦੀ ਹੈ। ਜਿਹੜਾ ਬੇਮੁੱਖ ਹੈ ਨਾ, ਉਹ ਗੁਰੂ ਤੋਂ ਮੂੰਹ ਮੋੜ ਕੇ ਬਿਲਕੁਲ ਅੱਕ ਵਰਗਾ ਹੈ। ਬਾਕੀ ਤਾਂ ਸਾਰੇ ਜੀਵ ਜੰਤ ਜਿਹੜੇ ਨੇ ਸਾਵਣ ਵਣ ਹਰੀ ਆਵਲੇ, ਪਰ ਬੇਮੁੱਖ ਦਾ ਜੀਵਨ ਅੱਕ ਜੰਮੈ ਔੜੀ, ਬੇਮੁੱਖ ਸੁੱਖ ਨਾ ਦੇਖਈ ਜਿਉਂ ਛੁੱਟੜ ਛੌੜੀ। ਜਿਵੇਂ ਇੱਕ ਪਤੀ ਵੱਲੋਂ ਛੱਡੀ ਹੋਈ ਇਸਤਰੀ ਸਾਵਣ ਦੇ ਮਹੀਨੇ ਵਿੱਚ ਵੀ ਪਤੀ ਦੇ ਮਿਲਾਪ ਦਾ ਸੁੱਖ ਨਹੀਂ ਮਾਣ ਸਕਦੀ, ਬੇਮੁੱਖ ਦੀ ਹਾਲਤ ਬਿਲਕੁਲ ਇੱਕ ਛੁੱਟੜ ਦੀ ਤਰ੍ਹਾਂ ਹੈ। ਅੱਜ ਦੇ ਇਸ ਆਰੰਭਕ ਸ਼ਲੋਕ ਵਿੱਚ ਵੀ ਤੇ ਦੂਸਰੇ ਸ਼ਲੋਕ ਵਿੱਚ ਵੀ ਮੇਰੇ ਸਤਿਗੁਰਾਂ ਨੇ ਬਿਲਕੁਲ ਇਹੀ ਉਦਾਹਰਨ ਦਿੱਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਮੀਣਿਆਂ ਦੀ ਗੱਲ ਕੀਤੀ, ਨਿੰਦਕਾਂ ਦੀ ਗੱਲ ਕੀਤੀ, ਜਿਹੜੇ ਸਾਕਤ ਗੁਰੂ ਤੋਂ ਟੁੱਟੇ ਹੋਏ ਹਨ ਉਹਨਾਂ ਦੀ ਗੱਲ ਕੀਤੀ, ਉਹਨਾਂ ਨੇ ਬੇਮੁੱਖ ਦਾ ਜ਼ਿਕਰ ਵੀ ਕੀਤਾ। ਭਾਈ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਇੱਕ ਜੌਹਰੀ ਕੋਲ ਜਾਓ ਤੇ ਉਹਨੂੰ ਪੁੱਛੋ ਵੀ ਰਤਨ ਦੀ ਹੀਰੇ ਦੀ ਕਿੰਨੀ ਕੀਮਤ ਹੈ, ਪਰ ਜੇ ਕਿਤੇ ਉਹੀ ਉਹ ਰਤਨ ਤੁਸੀਂ ਕਿਸੇ ਕੱਪੜੇ ਵਿੱਚ ਬੰਨ ਕੇ ਕਿਸੇ ਪਸ਼ੂ ਦੇ ਗਲ ਵਿੱਚ, ਬਾਂਦਰ ਦੇ ਗਲ ਵਿੱਚ ਪਾ ਦਵੋ ਤੇ ਉਹ ਕੇਵਲ ਉਹਨੂੰ ਗਲੇ ਦਾ ਭਾਰ ਸਮਝੇਗਾ, ਉਸ ਬਾਂਦਰ ਨੂੰ ਭਾਵ ਪਸ਼ੂ ਬਿਰਤੀ ਨੂੰ ਇਹ ਨਹੀਂ ਪਤਾ ਵੀ ਰਤਨ ਦੀ ਜਿਹੜੀ ਕੀਮਤ ਹੈ ਉਹ ਕਿੰਨੀ ਹੈ। ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਵੀ ਕਿਸੇ ਨੂੰ ਲੱਗੀ ਹੋਵੇ ਭੁੱਖ, ਸੱਚਮੁੱਚ ਜਿਹੜਾ ਮਨੁੱਖ ਅੰਨ ਦਾ ਰਿਜਕ ਦਾ ਕਦਰਦਾਨ ਹੈ ਉਹਨੂੰ ਪਤਾ ਹੈ ਵੀ ਸਵਾਦਲੇ ਭੋਜਨ ਵਿੱਚੋਂ ਕਿੰਨਾ ਰਸ ਆਉਂਦਾ। ਵੈਸੇ ਵੀ ਸਾਡਾ ਜਿਹੜਾ ਸਰੀਰ ਹੈ ਇਹਦਾ ਇਹ ਧਰਮ ਹੈ 3.5 ਮਣ ਦੇਹੋਰੀ ਚੱਲੈ ਪਾਣੀ ਅੰਨ, ਅੰਨ ਦਾ ਤਿਆਗ ਕਰਕੇ ਨਾ ਤਾਂ ਰੱਬ ਮਿਲਦਾ ਤੇ ਨਾ ਕਿਸੇ ਦੀ ਉਮਰ ਵੱਧਦੀ ਹੈ, ਕਿਉਂਕਿ ਅੰਨੈ ਬਿਨਾਂ ਨਾ ਹੋਏ ਸਕਾਲ, ਤਜਿਆਂ ਅੰਨ ਨਾ ਮਿਲੈ ਗੋਪਾਲ। ਜਿਹੜੇ ਭੋਜਨ ਦਾ ਸਤਿਕਾਰ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਵੀ ਕਿੰਨਾ ਰਸ ਆਉਂਦਾ, ਪਰ ਕੜਛੀ ਰਹਿੰਦੀ ਭੋਜਨ ਵਿੱਚ ਹੈ ਪਰ ਕਦੇ ਉਹਨੂੰ ਭੋਜਨ ਦਾ ਰਸ ਨਹੀਂ ਆਉਂਦਾ। ਬੇਮੁੱਖ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਨੇ ਕਿ ਹੈ ਉਹ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ, ਹੈ ਉਹ ਇਸੇ ਸੰਸਾਰ ਵਿੱਚ ਹੀ ਰਹਿੰਦਾ, ਪਰ ਉਹ ਹੋਰ ਹੋਰ ਦੁਨਿਆਵੀ ਰਸ ਕਸ ਤਾਂ ਮਾਣਦਾ, ਪਰ ਉਹਨੂੰ ਗੁਰੂ ਮਿਲਾਪ ਵਾਲਾ, ਪ੍ਰਭੂ ਭਗਤੀ ਵਾਲਾ ਰਸ ਜਿਹੜਾ ਉਹ ਕਦੇ ਆਉਂਦਾ ਨਹੀਂ। ਚਿੱਕੜ ਵਿੱਚ ਕਮਲ ਦਾ ਫੁੱਲ ਖਿੜਿਆ ਹੁੰਦਾ ਤੇ ਭੌਰੇ ਦੂਰੋਂ ਦੂਰੋਂ ਆਣ ਕੇ ਉਹਦੇ ਉੱਪਰ ਬੈਠ ਕੇ ਉਹਦੇ ਵਿੱਚੋਂ ਮਕਰੰਦ ਰਸ ਦੀ ਪ੍ਰਾਪਤੀ ਕਰਦੇ ਨੇ, ਪਰ ਇੱਕ ਡੱਡੂ ਹੈ ਜਿਹੜਾ ਕਮਲ ਫੁੱਲ ਦੇ ਬਿਲਕੁਲ ਥੱਲੇ ਹੈ, ਉਹ ਚਿੱਕੜ ਤਾਂ ਖਾਈ ਜਾਂਦਾ, ਜਾਲਾ ਤੇ ਖਾਈ ਜਾਂਦਾ, ਪਰ ਉਹਨੂੰ ਕਮਲ ਫੁੱਲ ਦੀ ਸਾਰ ਨਹੀਂ। ਹੁਣ ਜਿਹੜਾ ਬੰਦਾ ਨਸ਼ੇ ਤਾਂ ਪੀ ਜਾਵੇ ਪਰ ਕਦੇ ਅੰਮ੍ਰਿਤ ਨਾ ਪੀਵੇ, ਬਿਲਕੁਲ ਡੱਡੂ ਦੀ ਤਰ੍ਹਾਂ ਉਹ ਜਾਲਾ ਚਿੱਕੜ ਤਾਂ ਖਾਈ ਜਾਂਦਾ ਪਰ ਉਹਨੂੰ ਕਮਲ ਫੁੱਲ ਦੇ ਰਸ ਦੀ ਸਾਰ ਕੋਈ ਨਹੀਂ। ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜਿਵੇਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ ਪਰ ਉਹਦੀ ਸੁਗੰਧੀ ਨੂੰ ਭਾਲਦਾ ਹੋਇਆ ਉਹ ਭਟਕਦਾ ਰਹਿੰਦਾ, ਉਹਨੂੰ ਆਪਣੇ ਅੰਦਰ ਵਸਦੀ ਹੋਈ ਕਸਤੂਰੀ ਦੀ ਵੀ ਕਦੇ ਕੋਈ ਸਾਰ ਨਹੀਂ। ਅਗਲਾ ਬਚਨ ਉਹਨਾਂ ਨੇ ਕਿਹਾ, ਕਹਿਣ ਲੱਗੇ ਲੋਕੀ ਦੁੱਧ ਦੀ ਕਦਰ ਪਾਉਂਦੇ ਨੇ, ਪਾਵਨ ਬਾਣੀ ਵਿੱਚ ਦੁੱਧ ਨੂੰ ਅੰਮ੍ਰਿਤ ਕਹਿ ਕੇ ਵੀ ਸਤਿਕਾਰਿਆ ਗਿਆ ਕਿ ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਹਰ ਇੱਕ ਮਨੁੱਖ ਜਿਹੜਾ ਉਹ ਦੁੱਧ ਦੀ ਕਦਰ ਪਾਉਂਦਾ ਹੈ। ਜਦੋਂ ਬਾਬਾ ਫਰੀਦ ਜੀ ਨੇ ਉੱਤਮ ਪਦਾਰਥਾਂ ਦੀ ਗੱਲ ਕੀਤੀ ਤੇ ਉੱਥੇ ਮਾਝਾ ਦੁੱਧ ਦਾ ਵੀ ਜ਼ਿਕਰ ਹੈ ਕਿ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਦੁੱਧ ਦੀ ਬੜੀ ਕਦਰ ਹੈ ਜਿਨ੍ਹਾਂ ਨੇ ਪਾਈ। ਪਰ ਇੱਕ ਗੁੱਜਰ ਇੱਕ ਗਵਾਲਾ ਜਿਹੜਾ ਆਪਣੇ ਡਰੰਮ ਦੇ ਵਿੱਚ ਦੁੱਧ ਭਰੀ ਬੈਠਾ ਪਰ ਉਹ ਵਿਚਾਰਾ ਸਾਰੇ ਦੁੱਧ ਨੂੰ ਵੇਚ ਕੇ ਤੇ ਜਦੋਂ ਸ਼ਾਮ ਨੂੰ ਜਾਂ ਦੁਪਹਿਰੇ ਘਰ ਪਰਤਣ ਲੱਗਦਾ ਤੇ ਉਹਦੇ ਬਦਲੇ ਪੈਸੇ ਖਰਚ ਕਰਕੇ ਖਲ ਤੇ ਸੂੜੀ ਪੱਲੇ ਬੰਨ ਕੇ ਆਪਣੇ ਘਰ ਵਾਪਸ ਆ ਜਾਂਦਾ, ਬਿਲਕੁਲ ਜਿਹੜਾ ਬੇਮੁੱਖ ਮਨੁੱਖ ਹੈ ਨਾ ਉਹਨੇ ਆਪਣੇ ਅੰਮ੍ਰਿਤਮਈ ਜੀਵਨ ਦੀ ਕਦਰ ਨਹੀਂ ਪਾਈ ਤੇ ਇੱਥੋਂ ਤੁਰਨ ਲੱਗਾ, ਕੇਵਲ ਆਪਣੇ ਪੱਲੇ ਖਲ ਤੇ ਸੂੜੀ ਬੰਨ ਕੇ ਹੀ ਉਹ ਤੁਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੇਮੁੱਖ ਦਾ ਜ਼ਿਕਰ ਕੀਤਾ, ਕਹਿਣ ਲੱਗੇ ਰਤਨ ਮਣੀ ਗੱਲ ਬਾਂਦਰ ਹੈ ਕਿਹ ਕੀਮ ਨਾ ਜਾਣੈ, ਕੜਛੀ ਸਾਓ ਨਾ ਸੰਭਲੈ ਭੋਜਨ ਰਸ ਖਾਣੈ, ਡੱਡੂ ਚਿੱਕੜ ਵਾਸ ਹੈ ਕਵਲੈ ਨਾ ਸਿਆਣੈ, ਨਾਭ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ। ਤੇ ਅਗਲਾ ਬਚਨ ਉਹਨਾਂ ਨੇ ਕਿਹਾ, ਗੁੱਜਰ ਗੋ ਰਸ ਵੇਚ ਕੇ, ਗਵਾਲੇ ਜਿਹੜੇ ਨੇ ਵੇਖੋ ਗਊਆਂ ਦਾ ਰਸ ਗਊਆਂ ਦਾ ਦੁੱਧ ਵੇਚਦੇ ਨੇ ਡਰੰਮ ਭਰ ਭਰ ਕੇ, ਪਰ ਆਉਣ ਲੱਗਿਆਂ ਕੀ ਕਰਦੇ ਨੇ, ਗੁੱਜਰ ਗੋ ਰਸ ਵੇਚੀ ਹੈ ਖਲ ਸੂੜੀ ਆਨੈ, ਬੇਮੁੱਖ ਮੂਲੋਂ ਭੁੱਲਿਆ ਦੁੱਖ ਸਹਿ ਜਮਾਣਾ। ਕਹਿੰਦੇ ਇਸੇ ਤਰ੍ਹਾਂ ਜਿਹੜਾ ਗੁਰੂ ਤੋਂ ਪਰਮਾਤਮਾ ਤੋਂ ਮੂੰਹ ਫੇਰ ਲੈਂਦਾ ਨਾ ਉਹ ਵੀ ਮੂਲ ਰੂਪ ਦੇ ਵਿੱਚ ਭੁੱਲ ਕੇ ਖੁਆਰ ਹੁੰਦਾ, ਉਹਨੂੰ ਆਖਰ ਨੂੰ ਜਮਦੂਤ ਦਾ ਜਿਹੜਾ ਦੁੱਖ ਹੈ ਉਹ ਸਹਾਰਨਾ ਪੈਂਦਾ। ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ, ਕਿਉਂਕਿ ਪਾਵਨ ਪੌੜੀ ਵਿੱਚ ਸਤਿਗੁਰਾਂ ਨੇ ਇਹ ਜ਼ਿਕਰ ਕੀਤਾ, ਜੋ ਸੇਵੈ ਸਤ ਮੁਰਾਰ ਸੇ ਭਵਜਲ ਤਰ ਗਿਆ, ਕਹਿਣ ਲੱਗੇ ਜਿਨ੍ਹਾਂ ਨੇ ਹਰੀ ਹਰੀ ਜਪਿਆ ਉਹ ਭਵਜਲ ਤਰ ਗਏ। ਜਿਨ੍ਹਾਂ ਨੇ ਮਾਲਕ ਦੀ ਅਰਾਧਨਾ ਕੀਤੀ ਤਿੰਨ ਜੰਮ ਛੱਡ ਗਿਆ। ਪਰ ਜੰਮ ਫੜਦਾ ਕਿੰਨਾ ਨੂੰ ਹੈ, ਜੰਮ ਦੁੱਖ ਕਿੰਨਾ ਨੂੰ ਦਿੰਦਾ ਹੈ, ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ, ਜਿਹੜੇ ਪਰਮਾਤਮਾ ਤੋਂ ਬੇਮੁੱਖ ਹੋ ਜਾਂਦੇ ਨੇ। ਸਾਹਿਬ ਨੇ ਉਵੇਂ ਸੁੱਚਮ ਤੇ ਝੂਠ ਦੀ ਗੱਲ ਨਹੀਂ ਕੀਤੀ ਵੀ ਆਪਾਂ ਕਹੀਏ ਜੀ ਇਸ਼ਨਾਨ ਕਰ ਲਿਆ ਤੇ ਅਸੀਂ ਸੁੱਚੇ ਹੋ ਗਏ। ਸਾਹਿਬ ਨੇ ਬਚਨ ਕਹੇ, ਸੂਚੇ ਇਹ ਨਾ ਆਖੀਆਂ ਬੈਨ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਦੂਸਰੇ ਪਾਸੇ ਝੂਠ ਜਾਂ ਭਿੱਟ ਤੋਂ ਮੇਰੇ ਸਤਿਗੁਰਾਂ ਨੇ ਜਿਹੜੇ ਲੋਕ ਕਰਮ ਕਾਂਡਾਂ ਦੇ ਵਿੱਚ ਫਸ ਕੇ ਇਸ ਤਰ੍ਹਾਂ ਦੇ ਵਹਿਮ ਭਰਮ ਕਰਦੇ ਸਨ, ਸਿੱਖ ਦੀ ਸੁਰਤ ਨੂੰ ਉੱਚੀਆਂ ਕੀਤਾ। ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਅਸਲ ਝੂਠ ਕਿਹੜੀ ਹੈ, ਨਾਨਕ ਨੇ ਗੁਰਿਆਂ ਗੁਣ ਨਾਹੀ ਕੋਏ, ਮੂੰਹ ਫੇਰਿਆਂ ਮੂੰਹ ਝੂਠਾ ਹੋਏ। ਜਿਹੜਾ ਨਿਗੁਰਾ ਹੈ, ਜਿਹੜਾ ਗੁਰੂ ਤੋਂ ਮੂੰਹ ਫੇਰ ਲੈਂਦਾ, ਉਹ ਇੰਨਾ ਝੂਠਾ ਹੈ ਵੀ ਭਾਵੇਂ ਸਾਰੀ ਉਮਰ ਉਹ ਦਾਅਵਾ ਕਰੀ ਚੱਲੇ ਕਿ ਮੈਂ ਕਦੇ ਕਿਸੇ ਦੀ ਭਿੱਟ, ਕਦੇ ਕਿਸੇ ਦੀ ਝੂਠ ਦੇ ਨੇੜੇ ਨਹੀਂ ਗਿਆ, ਪਰ ਜਿਹੜੀ ਬੇਮੁਖਤਾਈ ਦੀ ਝੂਠ ਹੈ ਨਾ, ਉਹ ਤੇ ਕਦੇ ਉਤਰਦੀ ਕੋਈ ਨਹੀਂ। ਇਸ ਲਈ ਧੰਨ ਗੁਰੂ ਅਮਰਦਾਸ ਜੀ ਨੇ ਪਾਵਨ ਪੌੜੀ ਜੋ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ, ਉਹਦੀ ਵਿਆਖਿਆ ਦੇ ਵਿੱਚ ਦੋ ਸ਼ਲੋਕ ਉਹਨਾਂ ਨੇ ਉਚਾਰਨ ਕੀਤੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਨਾਲ ਜੁੜਦਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਸਲੋਕ ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 645 ਤੇ ਸ਼ੋਭਨੀਕ ਹੈ।
ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਦੇ ਦੁੱਖ ਸਹਾਏ।
ਜਿਹੜੇ ਜੀਵ ਸਤਿਗੁਰੂ ਤੋਂ ਮੂੰਹ ਮੋੜ ਲੈਂਦੇ ਨੇ, ਸਤਿਗੁਰੂ ਤੋਂ ਮੂੰਹ ਮੋੜਨ ਦਾ ਕੀ ਭਾਵ, ਜਿਨ੍ਹਾਂ ਦਾ ਮੂੰਹ ਸੰਸਾਰ ਵੱਲ ਹੈ, ਜਿਨ੍ਹਾਂ ਦਾ ਮੂੰਹ ਆਪਣੇ ਮਨ ਵੱਲ ਹੈ, ਜਿਨ੍ਹਾਂ ਦਾ ਮੂੰਹ ਦੁਨੀਆਂ ਵੱਲ ਹੈ, ਵੀ ਜੇ ਆਹ ਕੰਮ ਨਾ ਕੀਤਾ ਤੇ ਲੋਕ ਕੀ ਕਹਿਣਗੇ, ਦੁਨੀਆਂ ਕੀ ਕਵੇਗੀ, ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਵੀ ਜੇ ਆਹ ਕੰਮ ਨਾ ਕੀਤਾ ਤੇ ਮੇਰਾ ਸਤਿਗੁਰੂ ਕੀ ਕਵੇਗਾ, ਜੇ ਮੈਂ ਆਹ ਕੰਮ ਨਾ ਕੀਤਾ ਤੇ ਮੇਰਾ ਪਰਮੇਸ਼ਰ ਮੈਨੂੰ ਪੁੱਛੇਗਾ ਪਰਮੇਸ਼ਰ ਕੀ ਕਵੇਗਾ। ਹੁਣ ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਤੋਂ ਮੂੰਹ ਮੋੜ ਲਿਆ, ਸਤਿਗੁਰ ਤੇ ਜੋ ਮੂੰਹ ਫੇਰਿਆ, ਸੇ ਬੱਧੇ ਦੁੱਖ ਸਹਾਏ, ਉਹ ਬੱਧੇ ਹੋਏ ਧਰਮ ਰਾਜ ਦੇ ਦਰ ਤੇ ਜਮਦੂਤਾਂ ਦੇ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਸਜਾਵਾਂ, ਅਨੇਕਾਂ ਪ੍ਰਕਾਰ ਦੇ ਦੁੱਖ ਜਿਹੜੇ ਨੇ ਉਹ ਸਹਾਰਦੇ ਹਨ।
ਫਿਰ ਫਿਰ ਮਿਲਣ ਨਾ ਪਾਏ ਨੀ, ਜੰਮ ਹੈ ਤੈ ਮਰ ਜਾਹੇ।
ਉਹ ਅਨੇਕਾਂ ਵਾਰ ਜਨਮ ਲੈ ਕੇ ਆਉਣ, ਫਿਰ ਸੰਸਾਰ ਤੋਂ ਤੁਰ ਜਾਣ, ਵਾਰ ਵਾਰ ਜਗਤ ਵਿੱਚ ਆਉਣ, ਪਰ ਆਪਣੀ ਬੇਮੁਖਤਾਈ ਦੇ ਕਾਰਨ ਉਹ ਪਰਮਾਤਮਾ ਨੂੰ ਮਿਲ ਨਹੀਂ ਸਕਦੇ, ਫਿਰ ਫਿਰ ਮਿਲਣ ਨਾ ਪਾਏ ਨੀ। ਉਹ ਵਾਰ ਵਾਰ ਜੰਮਦੇ ਨੇ, ਵਾਰ ਵਾਰ ਮਰਦੇ ਨੇ, ਆਉਂਦੇ ਨੇ, ਸੰਸਾਰ ਤੋਂ ਤੁਰ ਜਾਂਦੇ ਨੇ, ਪਰ ਉਹਨਾਂ ਨੂੰ ਕਦੇ ਪ੍ਰਭੂ ਦਾ ਜਿਹੜਾ ਮਿਲਾਪ ਹੈ ਉਹ ਹਾਸਲ ਨਹੀਂ ਹੁੰਦਾ। ਉਵੇਂ ਤਾਂ ਵੇਖੋ ਹਰ ਇੱਕ ਦੇ ਉੱਪਰ ਮਾਲਕ ਦਾ ਹੁਕਮ ਚੱਲਦਾ, ਹਰ ਜੀਓ ਕੀ ਹੈ ਸਭ ਸਿਰਕਾਰਾ। ਇਹ ਜੰਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੈ ਕੱਢਦਾ ਸਾਹਾ ਹੈ। ਪਰ ਜਿਵੇਂ ਕੋਈ ਸਟੇਟ ਦੀ ਜਾਂ ਸੈਂਟਰ ਦੀ ਸਰਕਾਰ ਦੇ ਅਨੁਸਾਰੀ ਨਾ ਚੱਲੇ, ਤੇ ਕਈ ਵਾਰ ਫਿਰ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ, ਗਵਰਨਰ ਰਾਜ ਲਾਗੂ ਹੁੰਦਾ ਹੈ, ਤੇ ਉਦੋਂ ਫਿਰ ਕੋਈ ਦਲੀਲ ਅਪੀਲ ਨਹੀਂ ਸੁਣੀ ਜਾਂਦੀ। ਇਸੇ ਤਰ੍ਹਾਂ ਹੈ ਤਾਂ ਸਾਡੇ ਸਾਰਿਆਂ ਦੇ ਉੱਪਰ ਪਰਮਾਤਮਾ ਦੀ ਸਰਕਾਰ, ਪਰ ਜਦੋਂ ਅਸੀਂ ਪਰਮਾਤਮਾ ਦੀ ਸਰਕਾਰ ਦੀ ਨਹੀਂ ਗੱਲ ਮੰਨਾਂਗੇ ਤੇ ਫਿਰ ਸਾਡੇ ਉੱਪਰ ਧਰਮ ਰਾਜ ਰੂਪੀ ਗਵਰਨਰ ਬਿਠਾ ਦਿੱਤਾ ਜਾਣਾ ਹੈ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਜਿਹੜੇ ਗੁਰਮੁਖ ਉਹਨਾਂ ਦੀ ਸਰਕਾਰ ਪਰਮਾਤਮਾ, ਸਾਰੇ ਜੀਵਾਂ ਦੇ ਮਾਲਕ ਦਾ ਹੁਕਮ, ਪਰ ਜਿਹੜੇ ਹੁਕਮ ਤੋਂ ਆਕੀ ਹੋ ਜਾਣ ਉਹਨਾਂ ਦੇ ਉੱਪਰ ਫਿਰ ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਉਹਨਾਂ ਦੇ ਉੱਪਰ ਫਿਰ ਮਾਨੋ ਧਰਮ ਰਾਜ ਦੀ ਸਰਕਾਰ ਬਿਠਾ ਦਿੱਤੀ ਜਾਂਦੀ ਹੈ। ਉਹਨਾਂ ਨੂੰ ਕਈ ਤਰ੍ਹਾਂ ਦਾ ਫਿਰ ਜਿਹੜਾ ਦੁੱਖ ਹੈ ਉਹ ਸਹਾਰਨਾ ਪੈਂਦਾ ਹੈ, ਕਿਉਂਕਿ ਧਰਮ ਰਾਜ ਜਮਦੂਤ ਜਿਹੜੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਫਿਰ ਸਜਾਵਾਂ ਦਿੰਦੇ ਹਨ।
ਸਹਿਸਾ ਰੋਗ ਨਾ ਛੋਡਾਈ, ਦੁੱਖ ਹੀ ਮੈਂ ਦੁੱਖ ਪਾਹੇ।
ਮਨਮੁੱਖ ਦੇ ਅੰਦਰੋਂ ਕਦੇ ਚਿੰਤਾ ਵਾਲਾ ਜਿਹੜਾ ਰੋਗ ਹੈ ਉਹ ਦੂਰ ਨਹੀਂ ਹੁੰਦਾ, ਭਾਵ ਉਹਦੇ ਅੰਦਰੋਂ ਸਹਿਮ ਡਰ ਉਹਦੇ ਅੰਦਰੋਂ ਸਹਿਸਾ ਕਦੇ ਦੂਰ ਨਹੀਂ ਹੋਵੇਗਾ, ਕਿਉਂਕਿ ਉਹ ਗੁਰੂ ਤੋਂ ਬੇਮੁੱਖ ਹੋ ਕੇ ਪਰਮਾਤਮਾ ਤੋਂ ਮੂੰਹ ਮੋੜ ਕੇ ਸਦਾ ਚਿੰਤਾ ਗ੍ਰਸਤ ਹੋ ਕੇ ਹੀ ਸੰਸਾਰ ਦੇ ਵਿੱਚ ਆਉਂਦਾ ਤੇ ਦੁੱਖ ਹੀ ਮੈਂ ਦੁੱਖ ਪਾਏ, ਫਿਰ ਇੱਕ ਦੁੱਖ ਤੋਂ ਬਾਅਦ ਦੂਸਰੇ ਦੁੱਖ ਵਿੱਚ ਉਹ ਪੈਂਦਾ। ਇਵੇਂ ਸਾਰਾ ਜੀਵਨ ਵੀ ਉਹ ਗੁਰੂ ਤੋਂ ਬੇਮੁੱਖ ਹੋ ਕੇ ਦੁੱਖ ਸਹਾਰਦਾ ਰਹਿੰਦਾ, ਅਨੇਕਾਂ ਸੁੱਖ ਪੈਦਾ ਕਰਕੇ ਵੀ ਉਹ ਕਦੇ ਸੁਖੀ ਨਹੀਂ ਹੁੰਦਾ। ਵੇਖੋ ਬਾਬਾ ਪ੍ਰਿਥੀ ਚੰਦ ਨੂੰ, ਬਾਬਾ ਰਾਮ ਰਾਏ ਨੂੰ ਸਰਕਾਰ ਵੱਲੋਂ ਕਿੰਨੇ ਸੁੱਖ ਦਿੱਤੇ ਗਏ ਸਨ, ਪਰ ਕਲਪਦੇ ਹੀ ਅੰਦਰੋਂ ਤੜਫਦੇ ਹੀ ਉਹ ਸੰਸਾਰ ਤੋਂ ਤੁਰੇ। ਪਰ ਦੂਸਰੇ ਪਾਸੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਕਿੰਨੇ ਦੁੱਖ ਦਿੱਤੇ ਗਏ ਤੇ ਤੱਤੀ ਤਵੀ ਤੇ ਬੈਠ ਕੇ ਵੀ ਉਹ ਸੁਖੀ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਮਿਟ ਜਾਂਦੇ ਸਨ। ਆ ਜਿਹੜੀਆਂ ਦੀਵਾਨ ਹਾਲ ਦੇ ਵਿੱਚ ਪਾਵਨ ਪੰਕਤੀਆਂ ਲਿਖੀਆਂ ਨੇ ਸਤਿਗੁਰਾਂ ਦੇ ਅਨਨ ਸੇਵਕ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ ਵਿੱਚੋਂ, ਇਹਨਾਂ ਦਾ ਵੀ ਅਰਥ ਇਹੀ ਹੈ ਕਿ ਹਮੂ ਹਰ ਕ੍ਰਿਸ਼ਨ ਆਮਦੈ ਸਰ ਬੁਲੰਦ, ਕਿ ਉਹੀ ਗੁਰੂ ਨਾਨਕ ਨੇ, ਉਹੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਿਹੜੇ ਜਗਤ ਵਿੱਚ ਆਏ ਤੇ ਉੱਚੇ ਕੱਦ ਵਾਲੇ, ਜਿਨ੍ਹਾਂ ਦਾ ਰੂਹਾਨੀਅਤ ਕੱਦ ਬੜਾ ਬੁਲੰਦੀਆਂ ਵਾਲਾ ਹੈ, ਤੇ ਉਹਨਾਂ ਦੀ ਸ਼ਰਨ ਵਿੱਚ ਜਿਹੜਾ ਆਉਂਦਾ ਹੈ ਨਾ, ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਜੇ ਹਾਸਲ ਉਮੀਦ ਹਰ ਮੁਸਤ ਮੰਦ, ਹਰ ਮੁਸਤ ਮੰਨ ਦਾ ਅਰਥ ਹੈ ਕਿ ਹਰ ਦੀਨ ਦੁਖੀ ਦਾ ਉਹ ਦੁੱਖ ਦੂਰ ਕਰਨ ਵਾਲੇ ਨੇ, ਜਿਹੜਾ ਆਸਾ ਲੈ ਕੇ ਉਮੀਦ ਲੈ ਕੇ ਆਉਂਦਾ ਹੈ ਉਹਨੂੰ ਉਮੀਦ ਹਾਸਲ ਹੁੰਦੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੋਂ। ਜਿਹੜੇ ਮੇਰੇ ਗੁਰੂ ਦਰ ਤੇ ਆਉਂਦੇ ਨੇ ਉਹਨਾਂ ਦੀਆਂ ਇਛਾਵਾਂ ਪੂਰੀਆਂ, ਉਹਨਾਂ ਤੇ ਅਨੇਕਾਂ ਦੁੱਖ ਵੀ ਆ ਜਾਣ ਤੇ ਉਹ ਅੰਦਰੋਂ ਸੁਖੀ, ਪਰ ਬੇਮੁੱਖ ਜਿਹੜਾ ਨਾ ਉਹ ਅਨੇਕਾਂ ਸੁੱਖ ਵੀ ਮਿਲ ਜਾਣ ਤੇ ਕਦੇ ਉਹ ਸੁਖੀ ਨਹੀਂ ਹੁੰਦਾ, ਬਾਰ ਬਾਰ ਦੁੱਖ ਦੇ ਵਿੱਚ ਹੀ ਉਹ ਗ੍ਰਸਤ ਰਹਿੰਦਾ।
ਨਾਨਕ ਨਦਰੀ ਬਖਸ਼ ਲੇ ਸ਼ਬਦ ਮੇਲ ਮਿਲਾਹੇ।
ਪਰ ਇਹ ਨਾਨਕ, ਜੇ ਕਿਤੇ ਨਦਰ ਕਰਨ ਵਾਲਾ ਪ੍ਰਭੂ ਉਹਨੂੰ ਬਖਸ਼ਣਾ ਚਾਹੇ ਤੇ ਸਤਿਗੁਰੂ ਨਾਲ ਮੇਲ ਦੇਵੇ, ਫਿਰ ਉਹ ਗੁਰੂ ਦੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸਵਾਰ ਕੇ ਆਪਣੇ ਸਿਰਜਣਹਾਰ ਨਿਰੰਕਾਰ ਦੇ ਵਿੱਚ ਲੀਨ ਹੋ ਜਾਂਦਾ। ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਕਿਉਂਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ, ਜਦੋਂ ਸਤਿਗੁਰੂ ਦੇ ਸ਼ਬਦ ਨਾਲ ਜੁੜ ਜਾਈਏ ਅੰਦਰ ਦਾ ਬੇਮੁਖਤਾਈ ਵਾਲਾ ਖੋਟ ਖਤਮ ਹੋ ਜਾਵੇ, ਸਵਰਿਆ ਹੋਇਆ ਜੀਵਨ ਲੈ ਕੇ ਜਦੋਂ ਕੋਈ ਸੁਰਖਰੂ ਹੋ ਕੇ ਮਾਲਕ ਕੋਲ ਜਾਵੇਗਾ ਤੇ ਮਾਲਕ ਫਿਰ ਖਰੇ ਪਰਖ ਖਜ਼ਾਨੇ ਪਾਈਐ, ਖੋਟੇ ਸਟੀਆਂ ਬਾਹਰ ਵਾਰ, ਉਹ ਖਰਿਆਂ ਨੂੰ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਤੇ ਜਿਹੜੇ ਖੋਟ ਵਾਲੇ ਹੁੰਦੇ ਨੇ ਉਹਨਾਂ ਨੂੰ ਫਿਰ ਜੂਨਾਂ ਵਿੱਚ ਸੁੱਟ ਦਿੰਦਾ। ਪਰ ਜਿਹੜਾ ਮਾਲਕ ਦੇ ਅਨੁਸਾਰੀ ਹੋ ਜਾਂਦਾ, ਗੁਰੂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਸਵਾਰ ਲੈਂਦਾ, ਕਿਉਂਕਿ ਇਸ ਨੂੰ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰੀਆ, ਸ਼ਬਦ ਨਾਲ ਹੀ ਸਾਡਾ ਜੀਵਨ ਸਵਰ ਸਕਦਾ, ਹੋਰ ਕੋਈ ਥਾਂ ਨਹੀਂ। ਉਹ ਫਿਰ ਮਾਲਕ ਦੇ ਨਾਲ ਮਿਲ ਜਾਂਦੇ ਨੇ।
ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿੰਨਾ ਠਾਉਰ ਨਾ ਠਾਓ।
ਜਿਹੜੇ ਸਤਿਗੁਰੂ ਤੋਂ ਮੂੰਹ ਮੋੜ ਲੈਂਦੇ ਨੇ, ਮੂੰਹ ਫੇਰ ਲੈਂਦੇ ਨੇ, ਉਹਨਾਂ ਨੂੰ ਕੋਈ ਥਾਂ ਥਿੱਤਾ ਨਹੀਂ, ਉਹਨਾਂ ਨੂੰ ਕੋਈ ਠੌਰ ਕੋਈ ਟਿਕਾਣਾ ਨਹੀਂ ਮਿਲਦਾ। ਦੀਨ ਦਿਆਲ ਕੀ ਠੌਰ ਜਹਾਂ ਤੇ ਟੌਰ ਵਿਖੈ ਤੁਹੇ ਠੌਰ ਨਾ ਐ ਹੈ। ਹੇ ਮੇਰੇ ਮਨਾਂ, ਜਿੱਥੇ ਰੱਬ ਦੀ ਹਜ਼ੂਰੀ ਹੈ ਨਾ ਉੱਥੇ ਤੈਨੂੰ ਥਾਂ ਨਹੀਂ ਮਿਲਣੀ। ਇਸ ਕਰਕੇ ਜਿਹੜੇ ਬੇਮੁੱਖ ਹੋ ਗਏ ਨੇ ਉਹਨਾਂ ਨੂੰ ਕਿਤੇ ਵੀ ਥਾਂ ਟਿਕਾਣਾ ਨਹੀਂ, ਉਹ ਸਦਾ ਭਟਕਦੇ ਹੀ ਰਹਿੰਦੇ ਹਨ।
ਜਿਉਂ ਛੁੱਟੜ ਘਰ ਘਰ ਫਿਰੈ ਦੋਹ ਚਾਰਨ ਬਦਨਾਓ।
ਸਤਿਗੁਰਾਂ ਨੇ ਇਹ ਉਦਾਹਰਨ ਦਿੱਤੀ ਜਿਹੜੀ ਦਾਸ ਨੇ ਆਰੰਭ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਪਾਵਨ ਬਾਣੀ ਸਤਿਗੁਰਾਂ ਨੇ ਪਰਮਾਤਮਾ ਨੂੰ ਕੰਤ ਮੰਨ ਕੇ ਤੇ ਆਪ ਜਗਿਆਸੂ ਰੂਪ ਇਸਤਰੀ ਦੇ ਵੱਤ ਹੋ ਕੇ ਉਚਾਰਨ ਕੀਤੀ ਜਿਵੇਂ ਹਰਣੀ ਹੋਵਾਂ ਬੰਨ ਵਸਾਂ, ਨਾਗਨ ਹੋਵਾਂ ਧਰ ਵਸਾਂ, ਕੋਕਲ ਹੋਵਾਂ ਅੰਬ ਵਸਾਂ, ਉਦਾਹਰਨਾਂ ਦਿੱਤੀਆਂ ਨੇ। ਇੱਥੇ ਸਤਿਗੁਰੂ ਜੀ ਇੱਕ ਜਗਿਆਸੂ ਨੂੰ ਇਸਤਰੀ ਤੇ ਪਰਮਾਤਮਾ ਨੂੰ ਕੰਤ ਪਤੀ, ਜਿਵੇਂ ਦੁਨਿਆਵੀ ਤੌਰ ਤੇ ਸਾਡਾ ਸਮਾਜ ਤੇ ਕਾਨੂੰਨ ਜਿਹੜੇ ਧਰਮ ਅਨੁਸਾਰ ਰਿਸ਼ਤੇ ਨੇ ਉਹਨਾਂ ਨੂੰ ਵੇਖੋ ਧਰਮ ਪਤਨੀ ਸੁਹਾਗਣ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਜੇ ਕੋਈ ਚਰਿੱਤਰਹੀਣ ਹੋਵੇ, ਜੇ ਕੋਈ ਵਿਭਚਾਰਨ ਦੁਹਚਾਰਨ ਹੋਵੇ, ਉਹਨਾਂ ਨੂੰ ਛੁੱਟੜ, ਉਹਨਾਂ ਨੂੰ ਦੁਹਾਗਣ ਕਿਹਾ ਜਾਂਦਾ, ਨਾ ਸਾਡਾ ਸਮਾਜ ਪ੍ਰਵਾਨ ਕਰਦਾ ਤੇ ਨਾ ਸਾਡਾ ਕਾਨੂੰਨ ਪ੍ਰਵਾਨ ਕਰਦਾ। ਭਾਵੇਂ ਕਿ ਕਿੰਨਾ ਵੀ ਮਾਡਰਨ ਜ਼ਮਾਨਾ ਹੋਵੇ, ਲੋਕ ਭਾਵੇਂ ਕਿੰਨੇ ਵੀ ਅਗਾਂਹ ਵਧੂ ਹੋਣ, ਪਰ ਇਸ ਗੱਲ ਨੂੰ ਤਾਂ ਕੋਈ ਵੀ ਪ੍ਰਵਾਨ ਨਹੀਂ ਕਰਦਾ ਕਿ ਜਦੋਂ ਕਿਸੇ ਦਾ ਇਖਲਾਕ ਡਿੱਗ ਪਵੇ। ਹੁਣ ਸਤਿਗੁਰਾਂ ਨੇ ਉਦਾਹਰਨ ਦਿੱਤੀ ਕਿ ਇੱਕ ਸੁਹਾਗਣ ਤਾਂ ਪਤੀ ਬਰਤ ਹੈ, ਉਹ ਪੇਕੇ ਘਰ ਵੀ ਸਤਿਕਾਰਯੋਗ ਤੇ ਸਹੁਰੇ ਘਰ ਵੀ ਸਤਿਕਾਰਯੋਗ, ਪਰ ਜਿਹੜੀ ਚਰਿੱਤਰਹੀਣ ਹੋਵੇ, ਜਿਹਨੂੰ ਪਤੀ ਵੱਲੋਂ ਛੱਡ ਦਿੱਤਾ ਗਿਆ ਹੋਵੇ, ਉਹ ਭਾਵੇਂ ਘਰ ਘਰ ਭਟਕਦੀ ਫਿਰੇ, ਲੋਕੀ ਉਹਨੂੰ ਬਦਨਾਮ ਕਰਦੇ ਨੇ, ਉਹਨੂੰ ਦੁਰਾਚਾਰੀ ਕਹਿੰਦੇ ਨੇ, ਬਿਲਕੁਲ ਇਸੇ ਤਰ੍ਹਾਂ ਜਿਹੜੇ ਪਰਮਾਤਮਾ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਗੇ ਉਹ ਸੁਹਾਗਣਾਂ ਦੀ ਤਰ੍ਹਾਂ ਗੁਰਸਿੱਖ ਨੇ, ਤੇ ਜਿਹੜੇ ਕਦੇ ਕਬਰਾਂ ਪੂਜਣ ਚਲੇ ਜਾਣ, ਕਦੇ ਕਿਸੇ ਕੋਲੋਂ ਧਾਗਾ ਲੈਣ ਚਲੇ ਜਾਣ, ਕਦੇ ਪੁੱਛਾਂ ਲੈਣ, ਕਦੇ ਪੱਤਰੀਆਂ ਖਿਲਾਉਣ, ਕਦੇ ਕਿਸੇ ਥਾਂ ਤੇ ਕਦੇ ਕਿਸੇ ਥਾਂ ਤੇ, ਉਹਨਾਂ ਦੀ ਹਾਲਤ ਦੁਹਾਗਣਾ ਵਰਗੀ ਹੈ। ਸਾਹਿਬ ਨੇ ਬਚਨ ਕਹੇ ਕਿ ਜਿਉਂ ਛੁੱਟੜ ਘਰ ਘਰ ਫਿਰੈ ਦੁਹ ਚਾਰਨ ਵੱਧ ਨਾ, ਜਿਵੇਂ ਪਤੀ ਵੱਲੋਂ ਛੱਡੀ ਹੋਈ ਇਸਤਰੀ ਘਰ ਘਰ ਭਟਕਦੀ ਹੈ ਤੇ ਉਹਨੂੰ ਦੁਹ ਚਾਰਨ ਭਾਵ ਚੰਗੇ ਆਚਰਨ ਵਾਲੀ ਨਹੀਂ, ਮਾੜੇ ਆਚਰਨ ਵਾਲੀ ਕਹਿ ਕੇ ਵੱਧ ਨਾ, ਇਵੇਂ ਉਹਦੀ ਬਦਨਾਮੀ ਹੁੰਦੀ ਹੈ। ਇਵੇਂ ਥਾਂ ਥਾਂ ਤੇ ਭਟਕਣ ਵਾਲੇ ਜਿਹੜੇ ਨੇ ਨਾ, ਖਸਮ ਵਿਸਾਰੈ ਤੇ ਕਮਜਾਤ, ਉਵੇਂ ਸਾਨੂੰ ਕੋਈ ਗਾਲ ਕੱਢੇ ਤੇ ਆਪਾਂ ਗਲ ਪੈ ਜਾਂਦੇ ਹਾਂ, ਪਰ ਜਦੋਂ ਪਰਮਾਤਮਾ ਤੋਂ ਗੁਰੂ ਤੋਂ ਮੂੰਹ ਮੋੜ ਲਈਏ ਨਾ, ਇਹ ਗਾਲਾਂ ਆਪਣੇ ਆਪ ਹੀ ਸਾਨੂੰ ਲੱਗਦੀਆਂ ਨੇ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਇਹ ਆਪਣੇ ਆਪ ਹੀ ਸਾਨੂੰ ਗਾਲਾਂ ਲੱਗਣਗੀਆਂ ਕਿ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜੋ ਬੇਸਵਾ ਕੇ ਘਰ ਪੂਤ ਜਮਤ ਹੈ, ਤਿਸ ਨਾਮ ਪਰਿਓ ਹੈ ਧਰਕਟੀ। ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਘੁੱਥੀਆਂ ਫਿਰੈ ਨਿਮਾਣੀਆਂ। ਉਹ ਜਗਿਆਸੂ ਦੁਹਾਗਣ ਨੇ ਜਿਹੜੇ ਇੱਕ ਪਰਮਾਤਮਾ ਦੀ ਪੂਜਾ ਦੀ ਜਗ੍ਹਾ ਵੱਖ ਵੱਖ ਥਾਵਾਂ ਤੇ ਜੁੜੇ ਹੋਏ ਨੇ, ਉਹਨਾਂ ਦਾ ਜੀਵਨ ਇੱਕ ਛੁੱਟੜ ਦੀ ਤਰ੍ਹਾਂ ਹੈ, ਜਿਹੜਾ ਬਦਨਾਮੀ ਦਾ ਕਾਰਨ ਬਣਦਾ ਹੈ, ਉਹ ਕਦੇ ਆਪਣੇ ਕੰਤ ਵਾਲੇ ਮਾਲਕ ਵਾਲੇ ਨਹੀਂ ਅਖਵਾ ਸਕਦੇ।
ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਓ।
ਇਹ ਨਾਨਕ ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਪਰਮਾਤਮਾ ਵੱਲੋਂ ਬਖਸ਼ੇ ਜਾਂਦੇ ਨੇ ਨਾ, ਉਹਨਾਂ ਨੂੰ ਫਿਰ ਗੁਰੂ ਦੇ ਰਾਹੀਂ ਪਰਮਾਤਮਾ ਆਪਣੇ ਨਾਲ ਮੇਲ ਲੈਂਦਾ, ਭਾਵ ਇਹ ਮਾਤ ਲੋਕ ਪੇਕਾ ਕਰ ਤੇ ਪ੍ਰਭੂ ਦੀ ਹਜ਼ੂਰੀ ਸਹੁਰਾ ਕਰ। ਸੱਚਮੁੱਚ ਜਿਵੇਂ ਸਹੁਰੇ ਘਰ ਵਸਣ ਵਾਲੀ ਨੂੰ ਹੀ ਸੁਹਾਗਣ ਕਿਹਾ ਜਾਂਦਾ ਹੈ ਨਾ, ਸਾਹਿਬ ਕਹਿੰਦੇ ਪਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਓ, ਕੰਤ ਨੇ ਤੇ ਬਾਤ ਵੀ ਨਹੀਂ ਪੁੱਛੀ ਤੇ ਕਹੀ ਜਾਂਦੀ ਮੈਂ ਸੁਹਾਗਣ। ਉਸ ਤਰ੍ਹਾਂ ਦੀਆਂ ਉਦਾਹਰਨਾਂ ਮੇਰੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੀਆਂ ਦਿੱਤੀਆਂ ਨੇ। ਗੱਲੀ ਹਾਂ ਸੁਹਾਗਣ ਭੈਣੇ, ਕੰਤ ਨਾ ਕਬਹੂੰ ਮੈਂ ਮਿਲਿਆ। ਇਸੇ ਤਰ੍ਹਾਂ ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਗੁਰਮੁਖ ਸੁਹਾਗਣ ਦੀ ਤਰ੍ਹਾਂ ਆਪਣੇ ਮਾਲਕ ਦੇ ਨਾਲ ਜੁੜੇ ਰਹਿੰਦੇ ਨੇ, ਉਹਨਾਂ ਨੂੰ ਪ੍ਰਭੂ ਦੇ ਫਿਰ ਮਿਲਾਪ ਦਾ ਆਨੰਦ ਜਿਹੜਾ ਹੈ ਉਹ ਸਦਾ ਪ੍ਰਾਪਤ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਜੈਸੇ ਪਤ ਬ੍ਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੈ, ਪੂਰਨ ਪਤੀ ਬ੍ਰਤਾ ਕੋ ਪਤੀ ਹੀ ਮੈਂ ਧਿਆਨ ਹੈ। ਜਿਵੇਂ ਇੱਕ ਪਤੀ ਬ੍ਰਤ ਇਸਤਰੀ ਸੰਸਾਰ ਵਿੱਚ ਵਿਚਰਦੀ ਹੋਈ, ਭਾਵੇਂ ਉਹਦੀ ਜ਼ਿੰਦਗੀ ਦੇ ਵਿੱਚ ਦਿਓਰ ਨੇ, ਜੇਠ ਨੇ, ਭੈਣ ਭਰਾ ਨੇ, ਚਾਚੇ ਤਾਏ ਨੇ, ਸ਼ਰੀਕੇ ਬਰਾਦਰੀ ਦੇ ਲੋਕ ਨੇ, ਉਹ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਵੇ ਤੇ ਉੱਥੋਂ ਦੀ ਲੰਘਦੀ ਹੈ, ਪਰ ਜਿਸ ਨਜ਼ਰ ਨਾਲ ਉਹ ਆਪਣੇ ਪਤੀ ਨੂੰ ਵੇਖਦੀ ਹੈ, ਕਦੇ ਉਸ ਨਜ਼ਰੀਏ ਨਾਲ ਉਹਨੇ ਕਿਸੇ ਹੋਰ ਨੂੰ ਨਹੀਂ ਦੇਖਿਆ। ਇਸੇ ਤਰ੍ਹਾਂ ਸੰਸਾਰ ਅੰਦਰ ਹਜ਼ਾਰਾਂ ਸ਼ਕਤੀਆਂ ਹੋਣ, ਪਰ ਗੁਰੂ ਕਾ ਸਿੱਖ ਲੰਘਦਾ ਜਾਵੇ, ਵੇਖਦਾ ਜਾਵੇ, ਪਰ ਕਦੇ ਮਜਾਲ ਕਿ ਪਰਮਾਤਮਾ ਤੋਂ ਬਿਨਾਂ ਉਹ ਆਪਣੇ ਮਨ ਵਿੱਚ ਕਿਸੇ ਹੋਰ ਦੀ ਪੂਜਾ ਦਾ ਖਿਆਲ ਲਿਆਵੇ, ਕਿਉਂਕਿ ਉਹ ਇੱਕ ਸੁਹਾਗਣ ਦੀ ਤਰ੍ਹਾਂ ਹੈ। ਮੇਰੇ ਸਤਿਗੁਰੂ ਜੀ ਨੇ ਅੱਗੇ ਪੌੜੀ ਵਿੱਚ ਇਵੇਂ ਕਿਰਪਾ ਕੀਤੀ ਤੇ ਉਸ ਤੋਂ ਪਹਿਲਾਂ ਇਹ ਸ਼ਲੋਕ ਦੀ ਸਮਾਪਤੀ ਕਰ ਰਹੇ ਨੇ, ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਓ, ਉਹ ਸਤਿਗੁਰੂ ਦੁਆਰਾ ਮਿਲੇ ਰਹਿੰਦੇ ਹਨ।
ਪੌੜੀ ਜੋ ਸੇਵੇ ਸਤ ਮੁਰਾਰ ਸੇ ਭਵ ਜਲ ਤਰ ਗਿਆ।
ਜਿਹੜੇ ਮੇਰੇ ਪ੍ਰਭੂ ਨੂੰ ਸੇਵਦੇ ਨੇ ਭਾਵ ਮਾਲਕ ਦੀ ਬੰਦਗੀ ਕਰਦੇ ਨੇ, ਉਹ ਇਸ ਦੁੱਖਾਂ ਦੇ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ। ਮਾਨੋ ਪ੍ਰਭੂ ਨਾਲ ਜੁੜੇ ਹੋਏ ਇਹਨਾਂ ਦੁੱਖਾਂ ਦੇ ਬੇਮੁਖਤਾਈ ਦੇ ਭਵ ਸਾਗਰ ਵਿੱਚ ਨਹੀਂ ਪੈਂਦੇ, ਉਹ ਇਸ ਨੂੰ ਪਾਰ ਕਰਕੇ ਗੁਰਮੁਖਤਾਈ ਵਾਲਾ ਜਿਹੜਾ ਪਰਮਾਰਥ ਹੈ ਉਹਦੀ ਪ੍ਰਾਪਤੀ ਕਰ ਲੈਂਦੇ ਨੇ।
ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ।
ਜਿਹੜੇ ਆਪਣੀ ਰਸਨਾ ਤੋਂ ਹਰੀ ਹਰੀ ਨਾਮ ਉਚਾਰਨ ਕਰਦੇ ਨੇ ਉਹਨਾਂ ਨੂੰ ਫਿਰ ਜਮ ਛੱਡ ਜਾਂਦਾ। ਹੁਣ ਇਹਦੇ ਅਰਥ ਥੋੜੇ ਸਮਝਣੇ ਨੇ। ਇਹਦਾ ਇਹ ਭਾਵ ਨੀ ਵੀ ਉਹ ਕਦੇ ਦੁਨੀਆਂ ਤੋਂ ਜਾਂਦੇ ਹੀ ਨਹੀਂ, ਮਰਦੇ ਹੀ ਨਹੀਂ, ਭਾਵ ਉਹਨਾਂ ਨੂੰ ਜਮ ਲੈਣ ਹੀ ਨਹੀਂ ਆਉਂਦਾ। ਨਹੀਂ, ਉਹਨਾਂ ਦਾ ਇਹ ਜੀਵਨ ਹੈ ਕਿ ਲੈਣ ਤਾਂ ਸਾਰਿਆਂ ਨੂੰ ਜਮਦੂਤ ਨੇ ਆਉਣਾ, ਪਰ ਇੱਕਨਾਂ ਨੂੰ ਕਸ਼ਟ ਦੇ ਕੇ, ਸਜਾਵਾਂ ਦੇ ਕੇ ਤੇ ਇੱਕਨਾਂ ਨੂੰ ਸਤਿਕਾਰ ਸਹਿਤ। ਜਦੋਂ ਗੁਰਮੁਖ ਵਿਦਵਾਨ ਇਹਦੀ ਮਾਨੋ ਨਿਰਣਾ ਕਰਨ ਵਜੋਂ ਉਦਾਹਰਣ ਦਿੰਦੇ ਨਾ ਪਾਵਨ ਬਾਣੀ ਦੇ ਮੁਤਾਬਕ ਕਿ ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਹਰ ਕੇ ਸੇਵਕ ਸੋ ਹਰ ਜੇਹੇ ਤਿੰਨ ਕੀ ਕਥਾ ਨਰਾਰੀ ਰੇ, ਆਵੈ ਨਾ ਜਾਵੈ ਨਾ ਕਬਹੂ ਮਰ ਤੇ ਪਾਰ ਬ੍ਰਹਮ ਸੰਗਾਰੀ ਰੇ। ਉਹਦਾ ਭਾਵ ਕੀ ਕਿ ਤੁਰਦਾ ਤਾਂ ਗੁਰਮੁਖ ਵੀ ਹੈ ਸੰਸਾਰ ਤੋਂ ਤੇ ਜਾਣਾ ਮਨਮੁਖ ਨੇ ਵੀ ਹੈ। ਜਮ ਛੱਡ ਗਿਆ ਦਾ ਭਾਵ ਇਹ ਨਹੀਂ ਕਿ ਉਹਨਾਂ ਨੂੰ ਧਰਤੀ ਤੇ ਛੱਡ ਗਿਆ ਵੀ ਤੁਸੀਂ ਸਦਾ ਜਿਉਂਦੇ ਰਹੋ। ਕਈ ਵਾਰ ਜੇ ਅਸੀਂ ਇਸ ਤਰ੍ਹਾਂ ਦੀ ਆਸ ਰੱਖਾਂਗੇ ਤੇ ਬੰਦਾ ਫਿਰ ਨਿਰਾਸ਼ ਹੋ ਜਾਵੇਗਾ ਜੀ, ਵੇਖੋ ਤੇ ਬੜਾ ਨਾਮ ਜਪਦਾ ਸੀ ਤੇ ਫਿਰ ਉਹ ਤੁਰ ਕਿਉਂ ਗਿਆ ਸੰਸਾਰ ਤੋਂ, ਉਹਨੂੰ ਜਮ ਛੱਡ ਕੇ ਕਿਉਂ ਨਾ ਗਿਆ। ਨਹੀਂ, ਇੱਕ ਬੱਧੇ ਹੋਏ ਤੇ ਇੱਕ ਛੱਡੇ। ਬੱਧੇ ਦਾ ਭਾਵ ਇੱਕਨਾਂ ਨੂੰ ਬੰਨ ਕੇ ਤਾੜਨਾ ਸਜਾਵਾਂ ਤੇ ਇੱਕਨਾਂ ਨੂੰ ਬੜੇ ਖੁੱਲੇ ਛੱਡ ਕੇ ਕਿਹਾ ਵੀ ਤੁਸੀਂ ਮਰਜ਼ੀ ਨਾਲ ਤੁਰੋ, ਮਾਲਕ ਦਾ ਸੱਦਾ ਆਇਆ, ਮਾਲਕ ਨੇ ਬੁਲਾਇਆ, ਮਾਲਕ ਵਾਲੇ ਪਾਸੇ ਉਹ ਤੁਰ ਪੈਂਦੇ ਨੇ। ਭਾਵ ਉਹਨਾਂ ਨੂੰ ਫਿਰ ਜਮਦੂਤ ਕਦੇ ਤਾੜਨਾ ਨਹੀਂ ਕਰਦਾ। ਮਾਨੋ ਜਮ ਇੱਕ ਬਿੱਲੀ ਹੈ ਤੇ ਬਿੱਲੀ ਦੇ ਮੂੰਹ ਵਿੱਚ ਆ ਜਾਵੇ ਚੂਹਾ ਤੇ ਉਹ ਲਹੂ ਲੁਹਾਨ ਕਰ ਦਿੰਦੀ ਹੈ, ਪਰ ਉਹਨਾਂ ਦੰਦਾਂ ਦੇ ਵਿੱਚ ਜਦੋਂ ਉਹ ਬਲੂੰਗੜੇ ਨੂੰ ਫੜਦੀ ਹੈ ਤੇ ਕਦੇ ਕਿਸੇ ਨੇ ਵੇਖਿਆ ਵੀ ਕਿਸੇ ਬਲੂੰਗੜੇ ਦੇ ਤਨ ਤੇ ਝਰੀਟ ਵੀ ਆਉਣ ਦਿੱਤੀ ਹੋਵੇ? ਜਿਹੜੇ ਗੁਰਮੁਖ ਨੇ ਉਹ ਤਾਂ ਬਲੂੰਗੜੇ ਦੀ ਤਰ੍ਹਾਂ ਜਮ ਰੂਪੀ ਬਿੱਲੀ ਸੰਭਾਲ ਕੇ ਲੈ ਕੇ ਜਾਂਦੀ ਹੈ, ਪਰ ਜਿਹੜਾ ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਜਿਹੜਾ ਬੇਮੁੱਖ ਹੈ ਉਹਦੀ ਹਾਲਤ ਚੂਹੇ ਵਰਗੀ, ਜਦੋਂ ਜਮਦੂਤ ਰੂਪੀ ਬਿੱਲੀ ਦੇ ਮੂੰਹ ਵਿੱਚ ਆ ਜਾਂਦਾ ਹੈ ਨਾ ਤੇ ਫਿਰ ਜੋ ਬਿੱਲੀ ਚੂਹੇ ਦਾ ਹਾਲ ਕਰਦੀ ਹੈ ਉਹਨਾਂ ਦਾ ਉਹ ਹਾਲ ਹੁੰਦਾ। ਜਿਨ੍ਹਾਂ ਨੇ ਹਰੀ ਹਰੀ ਜਪਿਆ ਉਹਨਾਂ ਨੂੰ ਜਮਦੂਤ ਨੇ ਛੱਡ ਦਿੱਤਾ, ਭਾਵ ਉਹਨਾਂ ਦਾ ਲੇਖਾ ਜੋਖਾ ਨਹੀਂ ਕੀਤਾ।
ਸੇ ਦਰਗਹਿ ਪੈਦਹਿ ਜਾਏ ਜਿਨ੍ਹਾਂ ਹਰ ਜਪ ਲਿਆ।
ਅੱਗੇ ਆਪ ਹੀ ਸਪਸ਼ਟ ਕਰ ਦਿੱਤਾ ਕਿਉਂਕਿ ਬਾਣੀ ਵਿੱਚੋਂ ਹੀ ਸਾਨੂੰ ਉੱਤਰ ਮਿਲਦਾ ਵੀ ਉਹ ਵੀ ਗਏ ਨੇ। ਸੇ ਦਰਗਹਿ ਪੈਂਦਾ ਜਾਹੀ, ਮਨਮੁਖ ਦੇ ਗਲ ਵਿੱਚ ਸੰਗਲ, ਮਨਮੁਖ ਦੇ ਗਲ ਵਿੱਚ ਫਾਈ, ਤੇ ਜਿਹੜਾ ਮਾਲਕ ਦਾ ਭਗਤ ਸੀ ਨਾ ਉਹਦੇ ਗਲ ਵਿੱਚ ਸਿਰੋ ਪਾਓ, ਉਹਦੇ ਗਲ ਵਿੱਚ ਆਦਰ ਸਤਿਕਾਰ, ਪਰਮਾਤਮਾ ਦਾ ਮਾਨੋ ਭੇਜਿਆ ਹੋਇਆ ਸਨਮਾਨ। ਸੇ ਦਰਗਹਿ ਪਹਿਨਦਾ ਜਾਹੇ, ਜਿਸ ਵੇਲੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਲੱਗੇ ਨਾ, ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿਛੈ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸਾਹਿਬ ਕਹਿੰਦੇ ਤੁਸੀਂ ਮੇਰੇ ਮਿੱਤਰ ਹੋ, ਮੇਰੇ ਸੱਜਣ ਹੋ, ਤੇ ਫਿਰ ਇੱਕ ਗੱਲ ਚੇਤੇ ਰੱਖਿਓ ਵੀ ਜਦੋਂ ਕਿਸੇ ਸੱਜਣ ਦਾ ਸਨਮਾਨ ਹੋਣ ਲੱਗੇ, ਸੱਜਣ ਨੂੰ ਮਿਲਣ ਲੱਗੇ ਸਰੂਪਾ, ਉਹਨੂੰ ਕੋਈ ਗਿਫਟ ਮਿਲਣ ਲੱਗੇ, ਉਹਨੂੰ ਕੋਈ ਸਨਮਾਨ ਮਿਲਣ ਲੱਗੇ, ਤੇ ਉਹਦੇ ਜਿਹੜੇ ਦੋਸਤ ਨੇ ਸੱਜਣ ਨੇ ਉਹ ਸਗੋਂ ਖੁਸ਼ ਹੁੰਦੇ ਨੇ, ਉਹ ਰੋਂਦੇ ਨਹੀਂ। ਜੇ ਤੁਸੀਂ ਮੇਰੇ ਸੱਜਣ ਹੋ ਨਾ, ਮੇਰੇ ਪੁੱਤ ਭਾਈ ਪਰਿਵਾਰ ਦੇ ਮੈਂਬਰ, ਮੇਰੇ ਗੁਰਸਿੱਖ ਹੋ, ਜੇ ਸੱਚਪੁੱਚ ਮੇਰੇ ਮਿੱਤਰ ਹੋ, ਤੇ ਫਿਰ ਵੇਖੋ ਮੇਰੇ ਲਈ ਤਾਂ ਪਰਮਾਤਮਾ ਸਰੂਪਾ ਪਕੜ ਕੇ ਖਲੋਤਾ ਕਿ ਬਾਬਾ ਅਮਰਦਾਸ ਆ, ਤੇਰਾ ਜੀਵਨ ਸਫਲ ਤੇ ਮੈਂ ਤੇਰੇ ਗਲ ਵਿੱਚ ਸਰੂਪਾ ਪਾਵਾਂ। ਹੁਣ ਕਹਿੰਦੇ ਮੇਰੇ ਗਲ ਵਿੱਚ ਤੇ ਪੈਣਾ ਸਰੂਪਾ, ਮੇਰਾ ਤੇ ਹੋਣਾ ਸਨਮਾਨ, ਤੇ ਤੁਸੀਂ ਧਾਹਾਂ ਮਾਰ ਮਾਰ ਕੇ ਰੋਈ ਚੱਲੋ, ਤੁਸੀਂ ਕਾਹਦੇ ਮਿੱਤਰ ਹੋ? ਮਿੱਤ ਪੈਜ ਹੈ, ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ। ਇੱਕ ਮਿੱਤਰ ਨੂੰ ਸਰੂਪਾ ਮਿਲੇ ਤੇ ਦੂਜਾ ਖੁਸ਼ ਹੁੰਦਾ ਹੈ। ਮਿੱਤ ਪੈਜ ਹੈ, ਮਿੱਤ ਬਿਗਸੈ, ਤੁਸੀਂ ਰੋਣਾ ਨਹੀਂ, ਤੁਸੀਂ ਗੁਰਬਾਣੀ ਦਾ ਕੀਰਤਨ ਕਰਨਾ, ਕਥਾ ਕਰਨੀ, ਕਿਉਂਕਿ ਸੇ ਦਰਗਹਿ ਪੈਂਦਾ ਜਾਹੇ, ਉਹ ਤਾਂ ਦਰਗਾਹ ਦੇ ਵਿੱਚ ਪਹਿਨਾਏ ਜਾਂਦੇ ਨੇ, ਉਹਨਾਂ ਨੂੰ ਸਨਮਾਨ ਵਜੋਂ ਸਿਰੋ ਪਾਓ ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਜਪਿਆ ਹੈ।
ਹਰ ਸੇਵੇ ਸੇ ਪੁਰਖ ਜਿਨ੍ਹਾਂ ਹਰ ਤੁਧ ਮਯਾ,
ਜਿਨ੍ਹਾਂ ਤੇ ਇਹ ਮਾਲਕ ਜੀ ਤੁਹਾਡੀ ਮਯਾ, ਤੁਹਾਡੀ ਕਿਰਪਾ ਹੋ ਗਈ, ਉਹਨਾਂ ਨੇ ਇਸ ਜਗਤ ਦੇ ਵਿੱਚ ਤੁਹਾਡੀ ਸੇਵਾ, ਤੁਹਾਡੀ ਭਗਤੀ, ਆਰਾਧਨਾ ਕੀਤੀ ਹੈ।
ਗੁਣ ਗਾਵਾਂ ਪਿਆਰੇ ਨਿਤ, ਗੁਰਮੁਖ ਭਰਮ ਭਉ ਗਿਆ।
ਗੁਰੂ ਦੇ ਰਾਹੀਂ ਸਾਡਾ ਭਰਮ ਤੇ ਭਉ ਖਤਮ ਹੋ ਜਾਂਦਾ ਹੈ। ਇਸ ਕਰਕੇ ਹੇ ਮੇਰੇ ਪਿਆਰੇ ਮਾਲਕ, ਸਦਾ ਸਾਡੇ ਤੇ ਕਿਰਪਾ ਕਰ, ਅਸੀਂ ਵੀ ਤੁਹਾਡੇ ਗੁਣ ਗਾਉਂਦੇ ਰਹੀਏ ਤੇ ਸਤਿਗੁਰੂ ਦੇ ਸਦਾ ਅਨੁਸਾਰੀ ਹੋ ਕੇ ਆਪਣਾ ਜੀਵਨ ਸਫਲ ਕਰ ਲਈਏ। ਜਿਸ ਦਿਨ ਧੰਨ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ, ਪਹਿਲਾਂ ਉਹਨਾਂ ਨੇ ਇਹ ਮੰਨਿਆ ਕਿ ਅਸੀਂ ਯਤੀਮ ਹਾਂ, ਸਾਡੇ ਮਾਤਾ ਪਿਤਾ ਨਹੀਂ, ਚਾਚੇ ਤਾਏ ਕੋਈ ਸਾਡਾ ਸਾਥ ਨਹੀਂ ਦਿੰਦੇ, ਪਰ ਜਿਸ ਦਿਨ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਈ ਤੇ ਸੱਚਮੁੱਚ ਇਹ ਗੁਰੂ ਰਾਮਦਾਸ ਜੀ ਦੇ ਬਚਨ ਨੇ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਤੇ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਅਨੁਸਾਰੀ ਹੋ ਕੇ ਜਦੋਂ ਸੇਵਾ ਭਗਤੀ ਕੀਤੀ, ਜਦੋਂ ਗੁਰ ਗੱਦੀ ਦੀ ਦਾਤ ਪ੍ਰਾਪਤ ਹੋਈ, ਧੰਨ ਧੰਨ ਰਾਮਦਾਸ, ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ, ਪ੍ਰਕਰਮਾ ਕੀਤੀਆਂ, ਪੂਰੀ ਹੋਈ ਕਰਾਮਾਤ, ਸੇਵਕ ਗੁਰੂ ਬਣ ਗਿਆ, ਗੁਰੂ ਸੇਵਕ ਬਣ ਕੇ ਮੱਥਾ ਟੇਕਦਾ ਪਿਆ, ਤੇ ਗੁਰੂ ਅਮਰਦਾਸ ਜੀ ਨੇ ਕਿਹਾ, ਸੰਗਤਾਂ ਜੁੜੀਆਂ ਨੇ, ਗੁਰੂ ਰਾਮਦਾਸ ਜੀ ਕੋਈ ਦੋ ਬੋਲ ਕਵੋ, ਤੇ ਧੰਨ ਗੁਰੂ ਰਾਮਦਾਸ ਕਹਿਣ ਲੱਗੇ, ਸਤਿਗੁਰੂ ਜੀ ਕੀ ਕਵਾਂ, ਜੋ ਮੇਰੀ ਹਾਲਤ ਸੀ ਉਹ ਤੁਸੀਂ ਜਾਣਦੇ ਨਹੀਂ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਕੁਝ ਤਾਂ ਕਵੋ, ਤੇ ਕਹਿਣ ਲੱਗੇ, ਕੀ ਕਵਾਂ, ਮੇਰੇ ਜੀਵਨ ਵਿੱਚ ਮੇਰੇ ਗੁਰੂ ਅਮਰਦਾਸ ਜੀ ਦੇ ਇੰਨੇ ਪਰਉਪਕਾਰ ਕਿ ਜਦੋਂ ਮੇਰੀ ਰਸਨਾ ਤੋਂ ਗੁਰੂ ਸ਼ਬਦ ਨਿਕਲਦਾ ਤੇ ਮੇਰਾ ਗਲਾ ਵਿਰਾਗ ਨਾਲ ਭਰ ਜਾਂਦਾ, ਮੇਰੇ ਕੋਲੋਂ ਕੁਝ ਬੋਲਿਆ ਨਹੀਂ ਜਾਂਦਾ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ। ਬਸ ਮੈਂ ਗੁਰੂ ਕਹਿਣਾ ਤੇ ਮੇਰਾ ਅੰਦਰ ਵਿਸਮਾਦ ਨਾਲ ਭਰ ਜਾਂਦਾ, ਮੇਰਾ ਅੰਦਰ ਚਰਨਾਹਟ ਨਾਲ ਭਰ ਜਾਂਦਾ, ਮੇਰੇ ਅੰਦਰ ਇੱਕ ਐਸੀ ਰੌਂ ਰੁਮਕਦੀ ਹੈ। ਮੇਰੀ ਤੇ ਇੱਕੋ ਹੀ ਅਰਦਾਸ ਹੈ, ਗੁਣ ਗਾਵਾਂ ਪਿਆਰੇ ਨਿਤ, ਗੁਰਮੁਖ ਭਰਮ ਪਉ ਗਿਆ। ਹੇ ਮੇਰੇ ਮਾਲਕ, ਮੈਂ ਨਿਤਾ ਪ੍ਰਤੀ ਤੁਹਾਡੇ ਗੁਣ ਗਾਉਂਦਾ ਰਵਾਂ, ਕਿਉਂਕਿ ਗੁਰੂ ਦੇ ਰਾਹੀਂ ਹੀ ਸਾਡਾ ਭਰਮ, ਸਾਡਾ ਡਰ ਜ਼ਿੰਦਗੀ ਦੇ ਵਿੱਚੋਂ ਦੂਰ ਹੋਇਆ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਆਪ ਕਿਰਪਾ ਕੀਤੀ ਹੈ। ਆਓ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਾਰੇ ਸਤਿਗੁਰੂ ਜੀ ਤੋਂ ਆਗਿਆ ਪ੍ਰਾਪਤ ਕਰੀਏ।
ਹਰ ਸੇਵੇ ਸੇ ਪੁਰਖ ਜਿਨ੍ਹਾਂ ਹਰ ਤੁਧ ਮਯਾ, ਗੁਣ ਗਾਵਾਂ ਪਿਆਰੇ ਨਿਤ, ਗੁਰਮੁਖ ਭਰਮ ਭਉ ਗਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।